तार के मूरत है जग आयो लोक सुनयो पर लोक सुनयो वेद लोक सुनयो सब दर्शन पायो संगत पायो कारण को गुरु नानक साहेब पंथ चलायो वाहेगुरु श्री गुरु नानक साहेब तार के मूरत है जग आयो आर करम गुरुदेव को वंदन वाहेगुरु मुख माने उचारी दुए कर जोर करम चरण पर जान सदा गुरु को बलिहारी आन सुने उपमा गुर की गुर मूरत ध्यान हृदय मन तारी वाहेगुरु श्री गुरु नानक साहिब सेवक शरण गही दरबारी नंदोस बंदन अनक वार सर्व कला समर्थ डोलन तेरा कहो प्रभु नानक दे कर हथ ज्ञान अंजन गुर दिया अज्ञान अंधेर बनास हर कृपा से संत पिटिया नानक मन प्रगास मुख उचर शास्त्र खट पिंग गिरन चढ़ जाए अंध लख बदरो सुने जो काल कृपा कराए सतनाम श्री वाहिगुरु जीओ टूटी महला पंजवा साध संग हर हर नाम चितारा सहज आनंद होवे दिन राती अंकर पढ़ो हमारा साध संग हर हर नाम चितारा सहज आनंद होवे दिन राती अंकर पढ़ो हमारा रहाओ गुरपुरा पेट्यो बड़भागी जाको अंत न पारा वारा कर रहे काठ लियो जने अपना बिख सागर संसारा जन्म मरण काटे गुरबचने बहड़ न संकट द्वारा नानक शरण गई स्वामी की पुनः पुनः नमस्कारा जन्म मरण काटे गुरबचने बहड़ न संकट द्वारा नानक शरण गई स्वामी की पुनः पुनः नमस्कारा वाहेगुरु जी का खालसा वाहेगुरु जी की फतेह भगत वचल करना निदान दीना बंधु अतत पावन जगत गुरु निरंजनी ज्योत धन धन साहेब श्री गुरु नानक देव जी महाराज धन धन साहेब श्री गुरु गोबिंद सिंह साहेब जी महाराज धन धन साहेब श्री गुरु ग्रंथ साहेब जी महाराज जी दी महान कृपा विखा बख्शे का सदका प्रबंधकों के उद्यम द्वारा सुहाफता बारी माता सगीर वालों जो गुरु महाराज के पावन चरणों में गुरबाणी का कीर्तन समागम रखे जाते हैं सो सतगुरु जी की महान बख्श का सदका इस बारी भी आप जी ने बड़े प्यार द्वारा कीर्तन श्रवण किया है ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਦਰਗਾਹੀ ਬਾਣੀ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਥਾ ਦੂਸਰੇ ਗੁਰੂ ਸਾਹਿਬਾਨਾਂ ਭਗਤਾਂ ਮਹਾਤਮਾ ਦੁਆਰਾ ਇਹ ਬਾਣੀ ਸਾਡੇ ਪਾਸ ਪਹੁੰਚੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾਲਤਾ ਕੀਤੀ ਹੈ। ਦਸਮ ਗੁਰੂ ਜੀ ਨੇ ਬਾਣੀ ਗੁਰੂ ਨੂੰ ਮੋਹਰ ਲਾ ਕੇ ਸਦਾ ਵਾਸਤੇ ਖਾਲਸਾ ਪੰਥ ਜੀ ਨੂੰ ਗੁਰਬਾਣੀ ਦੇ ਲੜ ਲਾਇਆ ਹੈ। ਸ਼ਬਦ ਗੁਰ ਪੀਰਾ ਬਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਾਰਾਂ ਨੂੰ ਸ਼ਬਦ ਗੁਰੂ ਸਵਰਥ ਪੰਥੇਲਾ। ਸਤਿਗੁਰੂ ਜੀ ਦੀ ਬੜੀ ਕਿਰਪਾਲਤਾ ਰਹਿਮਤ ਹੋਈ ਹੈ, ਆਪ ਸਾਰੀਆਂ ਸੰਗਤਾਂ ਨੇ ਭੋਜਨ ਕੀਤਾ ਹੈ। ਤੋ ਪਿਛਲੇ ਦਿਨਾਂ ਚ ਵੱਖ ਵੱਖ ਗੁਰੂ ਘਰਾਂ ਵਿੱਚ ਇਸੇ ਤਰ੍ਹਾਂ ਸਮਾਗਮ ਹੋਏ ਹਨ ਤੇ ਆਪ ਜੀ ਦੇ ਨਗਰ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਹਾਜ਼ਰੀ ਕਰਨ ਵਾਸਤੇ ਜਾਂਦੀਆਂ ਰਹੀਆਂ ਹਨ। ਸੋ ਗੁਰੂ ਕੀ ਸੰਗਤ ਵੱਲੋਂ ਕੁਝ ਪ੍ਰੇਮੀਆਂ ਵੱਲੋਂ ਪ੍ਰੇਰਨਾ ਹੋਈ ਸੀ ਆਪਾਂ ਕਿਸੇ ਘਰ ਵਿੱਚ ਸੰਗਤ ਇਕੱਤਰ ਹੋ ਕੇ ਵਿਚਾਰ ਕੀਤੇ ਜਾਣ। ਦਾਸ ਨੇ ਇਹ ਬੇਨਤੀ ਕੀਤੀ ਸੀ ਕਿ ਗੁਰੂ ਘਰ ਦੇ ਅੰਦਰ ਪਹੁੰਚ ਕੇ ਜੋ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਜੀ ਦੇ ਚਰਨਾਂ ਤੋਂ ਇੱਕ ਅਲੌਕਿਕ ਬਖਸ਼ਿਸ਼ ਹੁੰਦੀ ਹੈ। ਸੋ ਗੁਰੂ ਘਰ ਇਸੇ ਹੀ ਮਕਸਦ ਨੂੰ ਲੈ ਕੇ ਬਣਾਏ ਹਨ, ਜਿੱਥੇ ਸਮੂਹ ਸੰਗਤਾਂ ਇਕੱਤਰ ਹੋ ਕੇ ਗੁਰੂ ਦੇ ਜਸ ਦਾ ਆਨੰਦ ਮਾਣ ਸਕਣ। ਵੈਸੇ ਤਾਂ ਜਿੱਥੇ ਬੈਠ ਕੇ ਵੀ ਗੁਰੂ ਦਾ ਜਸ ਕੀਤਾ ਜਾਏ ਮਹਾਰਾਜ ਬਖਸ਼ਿਸ਼ ਕਰਦੇ ਹਨ, ਔਰ ਜੋ ਅਸਥਾਨ ਹਨ ਇਹ ਸਭ ਲਈ ਸਾਂਝੇ ਹੁੰਦੇ ਹਨ, ਉੱਥੇ ਹਰ ਕੋਈ ਵਿਅਕਤੀ ਪਹੁੰਚ ਕਰ ਸਕਦਾ ਹੈ। ਸੋ ਇਸ ਵਾਸਤੇ ਸੰਗਤ ਨੇ ਬੇਨਤੀ ਪ੍ਰਵਾਨ ਕੀਤੀ, ਭਾਈ ਸਾਹਿਬ ਜੀ ਜੋ ਇਸ ਸਥਾਨ ਦੇ ਗ੍ਰੰਥੀ ਸਿੰਘ ਔਰ ਪ੍ਰਬੰਧਕ ਹਨ, ਸੋ ਬੜੇ ਲੰਬੇ ਸਮੇਂ ਤੋਂ ਬਾਅਦ ਇਹ ਸਮਾਂ ਆਪ ਜੀ ਨੂੰ ਫਿਰ ਪ੍ਰਾਪਤ ਹੋਇਆ ਹੈ। ਸੋ ਆਓ ਜਿੱਥੇ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਹੈ ਉੱਥੇ ਗੁਰਬਾਣੀ ਦੀ ਵਿਚਾਰ ਵੀ ਸਰਵਣ ਕਰੀਏ, ਕਿਉਂ ਬਾਣੀ ਦੀ ਜੋ ਕਥਾ ਹੈ ਇਹ ਸਾਰੇ ਸ਼ੁਭ ਗੁਣਾਂ ਦੀ ਮਾਤਾ ਹੈ। ਮਾਤਾ ਪਿਤਾ ਦੀ ਸੇਵਾ ਬਾਰੇ ਰੋਸ਼ਨੀ ਲੈਣੀ ਹੋਵੇ ਉਹ ਵਿਆਖਿਆ ਵਿੱਚੋਂ ਮਿਲੇ। ਇਸੇ ਤਰ੍ਹਾਂ ਆਪਣੇ ਟੀਚਰ ਉਸਤਾਦ ਦਾ ਸਤਿਕਾਰ ਉਹ ਸਿੱਖਿਆ ਵੀ ਗੁਰਬਾਣੀ ਦੀ ਵਿਆਖਿਆ ਰਾਹੀਂ ਦੇਸ਼ ਕੌਮ ਦੀ ਸੇਵਾ ਗੁਰੂ ਮਹਾਰਾਜ ਜੀ ਦਾ ਸਤਿਕਾਰ ਔਰ ਸੇਵਾ ਔਰ ਬਾਣੀ ਦੇ ਜੋ ਬੋਝ ਭਾਵ ਹਨ ਗੁਰਸਿੱਖੀ ਬਾਰੇ ਗੁਰਮਤ ਬਾਰੇ ਅੰਮ੍ਰਿਤ ਬਾਰੇ ਨਾਮ ਗੁਰਬਾਣੀ ਦੀ ਮਹਾਨਤਾ ਪੰਜ ਕਕਾਰਾਂ ਦੀ ਰਹਿਤਾਂ ਬਾਰੇ ਔਰ ਕਿਰਤ ਬਾਰੇ ਵੰਡ ਛਕਣ ਨਾਮ ਜਪਣ ਬਾਰੇ ਦਇਆ ਦਾਨ ਪਰਪਕਾਰ ਕੁਰਬਾਨੀ ਬਾਰੇ ਜਿਤਨੀਆਂ ਵੀ ਸਿੱਖਿਆਵਾਂ ਹਨ ਉਹ ਗੁਰਬਾਣੀ ਦੀ ਵਿਆਖਿਆ ਰਾਹੀਂ ਹੀ ਪ੍ਰਾਪਤ ਹੋਈਆਂ। ਬਾਣੀ ਵਿਚਾਰ ਸੁਣ ਕੇ ਦਾਨ ਦੀ ਪ੍ਰੇਰਣਾ ਮਿਲਦੀ ਹੈ, ਇਸ਼ਨਾਨ ਦੀ ਔਰ ਤੀਰਥ ਯਾਤਰਾ ਕਥਾ ਕੀਰਤਨ ਦੀ ਨਾਮ ਅਭਿਆਸ ਦੀ ਸਤਸੰਗ ਚ ਬਹਿਣਾ ਗੁਰੂ ਕੇ ਲੰਗਰਾਂ ਦੀ ਸੇਵਾ ਜੋੜਿਆਂ ਦੀ ਤਥਾ ਗੁਰੂ ਘਰ ਦੀ ਸਫਾਈ ਮੌਕੇ ਮੁਤਾਬਕ ਜਿਵੇਂ ਸਾਧਨ ਹੋਵੇ ਸੋ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਹਨ। ਇਹ ਸਾਰੀ ਸਿੱਖਿਆ ਜੋ ਹੈ ਗੁਰਬਾਣੀ ਨਾਲ ਜੁੜੀ ਹੈ। ਨਾਮ ਅਭਿਆਸ ਦੀਆਂ ਜਿਹੜੀਆਂ ਜੁਗਤੀਆਂ ਵਿਚਾਰਾਂ ਔਰ ਮਨ ਦੇ ਜਿਹੜੇ ਸੰਸੇ ਹਨ ਭਰਮ ਹਨ ਇਹਨਾਂ ਨੂੰ ਦੂਰ ਕਰਨ ਵਾਸਤੇ ਵੀ ਬਾਣੀ ਦੀ ਜੋ ਵਿਚਾਰ ਹੈ ਉਹਦਾ ਸੁਣਨਾ ਬੜਾ ਜ਼ਰੂਰੀ ਹੈ। ਸੋ ਪਹਿਲੇ ਠੀਕ ਹੈ ਮਹਾਰਾਜ ਦਾ ਸਤਿਕਾਰ ਕਰਾ ਫਿਰ ਬਾਣੀ ਦੇ ਸ਼ੁੱਧ ਪਾਠ ਦੀ ਸੰਥਿਆ ਔਰ ਗੁਰਬਾਣੀ ਦਾ ਪ੍ਰੇਮ ਔਰ ਵੈਰਾਗ ਵਿੱਚ ਕੀਰਤਨ ਨਿਰਵਾਣ ਕੀਰਤਨ ਦਾ ਉਹ ਕਰਤੇਗਾ ਨਿਮਕ ਸਿਮਰਤ ਯਕ ਛੂਟ ਹੈ। ਫਿਰ ਇਸ ਤੋਂ ਉਪਰੰਤ ਗੁਰਬਾਣੀ ਦੀ ਕਥਾ ਹੈ ਸੁਨਰ ਕਥਾ ਅਤਾਰੀ ਮਹਿਲ ਮਹਾਪਨੀਤ ਭਰੇ ਸੁਖ ਹੈ। ਫਿਰ ਸਾਨੂੰ ਜੋ ਸਿੱਖਿਆ ਮਿਲਦੀ ਹੈ ਕਿ ਸਾਡੀ ਜਿਹੜੀ ਸਰੋਤ ਹੈ ਸੁਣਨ ਵਾਲੀ ਕਿਰਿਆ ਇਹ ਪੂਰੀ ਸ਼ੁੱਧ ਹੋ ਜਾਏ। ਮੇਰੇ ਮੋਹਨ ਸਰਬ ਨੇ ਇਹ ਨਾ ਸੁਣਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲਾ ਜਾਏ। ਇਹ ਮੇਰੇ ਵਾਹਿਗੁਰੂ ਪਰਮੇਸ਼ਰ ਇਹਨਾਂ ਕੰਨਾਂ ਨਾਲ ਸਾਖਤਾਂ ਦੇ ਵਚਨ ਨਾ ਸੁਣਾ ਜਿਹਨਾਂ ਨੂੰ ਸੁਣ ਕੇ ਮਨਮੁਖਤਾ ਪੈਦਾ ਹੋ ਜਾਏ ਗੁਰੂ ਘਰ ਗੁਰੋਂ ਸ਼ਰਧਾ ਟੁੱਟ ਜਾਏ ਪ੍ਰੇਮ ਦੇ ਸ਼ਰਧਾ ਦੇ ਭਗਤੀ ਦੇ ਗਿਆਨ ਨਾਲ ਭਰਪੂਰ ਜਿਹੜੇ ਵਚਨ ਹਨ ਉਹ ਸੁਣਨਾ ਕਰਾਂ। ਇਸ ਤਰ੍ਹਾਂ ਨੇਤਰਾਂ ਦੁਆਰਾ ਨੇਤਰ ਦੇਖਿਆ ਦਰਸ ਤੇਰਾ ਰਾਮ ਨੇਤਰਾਂ ਨਾਲ ਤੇਰੇ ਦਰਸ਼ਨ ਕਰੀਏ ਰਸਨਾ ਦੇ ਨਾਲ ਰਸਨਾ ਗੁਣ ਗੋਪਾਲ ਨਿਤ ਗਾਇਣ ਹਰੀ ਦਾ ਜਸ ਗਾਇਣ ਕਰੇ। ਸੋ ਇਸ ਤਰ੍ਹਾਂ ਜਿਹੜੇ ਚਰਨ ਹਨ ਧਰਮ ਮਾਰਗ ਚੱਲੈ ਰਾਮ ਇਹ ਧਰਮ ਦੇ ਰਸਤੇ ਤੇ ਚੱਲਣ ਤੇ ਹੱਥਾਂ ਦਾ ਫਿਰ ਹੈ ਕਿ ਧ੍ਰਿਗ ਸੇਵਾ ਬਿਨ ਹੱਥ ਪੈਰ ਹੋਰ ਨਿਫਲ ਸਭ ਕਰਨੀ ਤੇ ਮਨ ਦੁਆਰਾ ਵੀ ਸ਼ੁੱਧ ਸੰਕਲਪ ਹੋਵੇ ਕਿਸੇ ਪ੍ਰਤੀ ਕੋਈ ਮਾੜਾ ਫੁਰਨਾ ਨਾ ਹੋਵੇ ਬੁੱਧੀ ਦੁਆਰਾ ਵੀ ਚੰਗੀਆਂ ਗੱਲਾਂ ਗ੍ਰਹਿਣ ਕੀਤੀਆਂ ਜਾਣ ਤੇ ਜਦੋਂ ਸਾਰੇ ਇੰਦਰੀਏ ਆਹਾਰ ਵਿਹਾਰ ਆਚਾਰ ਸੰਜਮੀ ਜੀਵਨ ਹੋ ਜਾਏ ਉਹਦਾ ਸੁਣਨਾ ਵੀ ਸ਼ੁੱਧ ਹੋਵੇ ਤੇ ਫਿਰ ਉਹਦਾ ਮਨਨ ਵੀ ਸ਼ੁੱਧ ਹੋਵੇ ਔਰ ਉਹਦਾ ਅਮਲ ਵੀ ਇਸੇ ਤਰ੍ਹਾਂ ਫਿਰ ਜੋ ਪਰਮੇਸ਼ਰ ਪ੍ਰਾਪਤੀ ਏਕਤਾ ਵਾਲਾ ਵਿਚਾਰ ਉਹ ਵੀ ਜਦੋਂ ਇਹਨਾਂ ਸ਼ੁਭ ਗੁਣਾਂ ਦੇ ਸਹਿਤ ਹੋ ਕੇ ਇਹ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ ਤੇ ਮਨ ਨੂੰ ਬੜੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਕਿਉਂਕਿ ਕੋਈ ਵੀ ਵਿਅਕਤੀ ਅਜਿਹਾ ਨਹੀਂ ਜੋ ਚਾਹੁੰਦਾ ਹੋਵੇ ਮੈਂ ਸੁਖੀ ਨਾ ਹੋਵਾਂ ਮੈਨੂੰ ਸ਼ਾਂਤੀ ਨਾ ਮਿਲੇ। ਪਰ ਕਈ ਵਾਰੀ ਇਨਸਾਨ ਕੁਸੰਗਤ ਦੇ ਪ੍ਰਭਾਵ ਥੱਲੇ ਆ ਕੇ ਐਸੇ ਕਰਮ ਕਰ ਦਿੰਦਾ ਹੈ ਕਿ ਉਹਦੀ ਜੋ ਪਹਿਲੀ ਸ਼ਾਂਤੀ ਹੈ ਉਹ ਵੀ ਉਸਦੇ ਪਾਸੋਂ ਗੁਆਚ ਜਾਂਦੀ ਹੈ। ਸੋ ਇਸ ਵਾਸਤੇ ਜਿਹੜੀਆਂ ਸਾਰੀਆਂ ਸਿੱਖਿਆਵਾਂ ਹਨ ਇਹ ਗੁਰਬਾਣੀ ਦੀ ਕਥਾ ਵਿਚਾਰ ਵਿੱਚੋਂ ਭਾਈ ਪ੍ਰਾਪਤ ਹੁੰਦੀਆਂ ਹਨ। ਹਜ਼ੂਰ ਗਰੀਬ ਨਿਵਾਜ ਟੋਡੀ ਰਾਗ ਦੀ ਬਾਣੀ ਦੁਆਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਸ਼ਬਦ ਦੁਆਰਾ ਵਿਚਾਰ ਕਰਾਂਗੇ। ਸੋ ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ। ਟੋਡੀ ਮਹੱਲਾ ਪੰਜਵਾ ਮਹੱਲਾ ਕਈ ਮਹਿਲਾ ਪਾਠ ਕਰਦੇ ਹੈ ਪਰ ਸੰਪਦਾ ਨੇ ਮਹੱਲਾ ਪਾਠ ਸ਼ੁੱਧ ਮੰਨਿਆ। ਮਹਿਲਾ ਇਸਤਰੀ ਵਾਚਕ ਹੈ ਤੇ ਜੇ ਮਹਿਲਾ ਹੁੰਦਾ ਖਾਣਾ ਪਏਗਾ ਟੋਡੀ ਮਹਿਲਾ ਪੰਜਵੀ ਫਤਿਹ ਗਿਆ ਤੇ ਮਹਲਾ ਪੰਜਵਾ ਹੀ ਬਣੇਗਾ। ਦੂਜਾ ਸ੍ਰੀ ਰਾਗ ਵਿੱਚ ਉਚਾਰਨ ਦਾ ਢੰਗ ਦੱਸ ਦਿੱਤਾ, ਸ੍ਰੀ ਰਾਗ ਮਹਲਾ ਪਹਿਲਾ ਪਹਿਲਾ ਅੰਕ ਵੀ ਪਾਇਆ ਤੇ ਗੁਰਮੁਖੀ ਵਿੱਚ ਲੈ ਗਿਆ ਪੱਪਾ ਆਏ ਹੁਸ਼ਿਆਰੀ ਤੇ ਲਲੇ ਨੂੰ ਖਾਣਾ। ਤੇ ਜੇ ਮਹਿਲਾ ਬੋਲਣ ਦਾ ਰਿਵਾਜ ਹੁੰਦਾ ਤੇ ਉੱਥੇ ਫਿਰ ਸ੍ਰੀ ਰਾਗ ਮਹਿਲਾ ਪਹਿਲੀ ਲਿਖਣਾ ਸੀ। ਮਹਾਰਾਜ ਨੂੰ ਪਤਾ ਸੀ ਕਿ ਕਲਯੁਗੀ ਜੀਵਾਂ ਨੇ ਇਹੋ ਜਿਹੇ ਛੰਕੇ ਅਠਾਉਣੇ ਆ, ਉਹ ਸ੍ਰੀ ਰਾਗ ਚ ਆਪੇ ਸ਼ੰਕਾ ਦੂਰ ਕਰਦਾ ਹੈ। ਗੱਲ ਕੇ ਬੋਲੋ ਕਿ ਜਿਹੜੇ ਮਹਾਂਪੁਰਖ ਹੁੰਦੇ ਆ, ਅਵਤਾਰ ਲੋਕ ਹੁੰਦੇ ਆ, ਉਹਨਾਂ ਨੂੰ ਭੂਤ ਭਵਿੱਖ ਵਰਤਮਾਨ ਦਾ ਗਿਆਨ ਹੁੰਦਾ ਹੈ। ਇਸ ਕਰਕੇ ਪੂਰੇ ਪੁਰਖਾਂ ਤੋਂ ਕਦੇ ਵੀ ਅਧੂਰਾ ਕੰਮ ਨਹੀਂ ਹੁੰਦਾ, ਜਿਹੜਾ ਵੀ ਕਾਰਜ ਕਰਕੇ ਜਾਂਦੇ ਉਹ ਹਮੇਸ਼ਾ ਹੀ ਪੂਰਾ ਹੈ। ਇਹ ਨਹੀਂ ਕਿ ਅੱਜ ਹੋ ਗਿਆ ਤੇ ਕੱਲ ਬਦਲ ਗਿਆ, ਉਹ ਇੱਕ ਰਸ ਹੈ। ਇਸ ਵਾਸਤੇ ਇਹ ਬਚਨ ਯਾਦ ਰੱਖਣ ਦੀ ਲੋੜ ਹੈ। ਤੇ ਕਈ ਫੋਟੋ ਆ ਰਹੀ ਹੈ, ਉਹ ਟੋਡੀ ਮਹੱਲਾ ਪੰਜ ਕਹਿੰਦੇ ਨੇ, ਇਹ ਵੀ ਨਹੀਂ ਪੰਜ ਵਾਹ ਇਸ ਢੰਗ ਨਾਲ ਬੁਲਾਉਣਾ। ਸਾਧ ਸੰਗ ਹਰ ਹਰ ਨਾਮ ਚਤਾਰਾ, ਕਿਉਂਕਿ ਜਿਸ ਤਰ੍ਹਾਂ ਦੇ ਵਿਅਕਤੀਆਂ ਦੀ ਅਸੀਂ ਸੰਗਤ ਕਰਦੇ ਹਾਂ, ਥੋੜੇ ਦਿਨ ਉਸ ਪੁਰਸ਼ ਦੀ ਬੋਲੀ ਉਸੇ ਤਰ੍ਹਾਂ ਦੀ ਬਣ ਜਾਂਦੀ ਹੈ। ਜਿਵੇਂ ਹੁਣ ਇੱਕ ਤੋਤਾ ਹੈ ਉਹ ਇੱਕ ਪੰਛੀ, ਪਰ ਜਿਹੜਾ ਵਿਅਕਤੀ ਉਹਨੂੰ ਬੋਲਣਾ ਸਿਖਾਉਂਦਾ ਉਹ ਬਿਲਕੁਲ ਉਹਦੀ ਆਵਾਜ਼ ਬੋਲਿਆ। ਸਾਡੇ ਉੱਥੇ ਇੱਕ ਪ੍ਰੇਮੀ ਉਹ ਤੋਤਾ ਉਹਨੇ ਰੱਖਿਆ ਸੀ ਤੇ ਮੈਂ ਡਿਓੜੀ ਲੰਘ ਕੇ ਉੱਪਰ ਗਿਆ ਤੇ ਤੋਤਾ ਬੋਲੇ, ਦੇਖੋ ਬਾਹਰ ਕੌਣ ਆਇਆ ਹੈ, ਡੋਰ ਖੜਕੀ। ਅਸੀਂ ਸੁਣੀਏ ਵੀ ਕੌਣ ਬੋਲ ਰਿਹਾ, ਮੈਂ ਕਿਹਾ ਭਾਈ ਕੌਣ ਬੋਲ ਰਿਹਾ। ਉਹ ਪਰਿਵਾਰ ਬੜੇ ਹੱਸਣ, ਮੈਂ ਕਿਹਾ ਜੀ ਕਾਰਨ ਨਹੀਂ ਤੇ ਤੋਤਾ ਲਿਆ। ਉਹ ਜਿਹੜੇ ਬੱਚੇ ਨੇ ਉਹਨੂੰ ਬੋਲੀ ਸਿਖਾਲੀ ਹੈ, ਬਿਲਕੁਲ ਉਹਦੀ ਆਵਾਜ਼। ਇਸ ਤਰ੍ਹਾਂ ਹੁਣ ਜਦੋਂ ਬਾਲਕ ਨੇ ਜਨਮ ਲਿਆ ਉਸ ਵੇਲੇ ਤੋਂ ਗੰਗਾ ਸੀ, ਆਪ ਨਹੀਂ ਸੀ ਬੋਲਦਾ, ਪਰ ਮਾਤਾ ਜੇ ਪੰਜਾਬਣ ਨੂੰ ਮਿਲ ਗਈ ਤੇ ਉਹਨੂੰ ਪੰਜਾਬੀ ਸਿਖਾ ਦਿੱਤੀ, ਅੰਗਰੇਜ਼ਨ ਨੂੰ ਮਿਲ ਗਈ ਉਹਨੂੰ ਅੰਗਰੇਜ਼ਨ ਸਿਖਾ ਦਿੱਤੀ। ਕੋਈ ਅਰਬ ਕੰਟਰੀਆਂ ਚ ਉੱਥੇ ਉਹਨਾਂ ਨੇ ਆਪਣੀ ਭਾਸ਼ਾ ਤੋਂ ਫਾਰਸੀ ਸਿਖਾ ਦਿੱਤੀ। ਇਸੇ ਤਰ੍ਹਾਂ ਹੀ ਆ ਕਿ ਜਦੋਂ ਅਸੀਂ ਮਨਮੁੱਖਾਂ ਕੋਲ ਕਹਿੰਦੇ ਹਾਂ, ਮਨਮੁੱਖ ਵੀ ਆਪਣੀ ਬੋਲੀ ਸਿਖਾ ਦਿੱਤੀ, ਤੇ ਗੁਰਮੁਖਾਂ ਕੋਲ ਬੈਠਾਂਗੇ ਉਹ ਗੁਰਮੁਖ ਆਪਣੀ ਬੋਲੀ ਸਿਖਾਲਣਗੇ, ਉਹਨਾਂ ਵਾਲੀਆਂ ਆਦਤਾਂ ਉਹਨਾਂ ਵਾਲਾ ਸੁਭਾਵ ਬਣ ਜਾਏਗਾ। ਉੱਥੇ ਬਚਨ ਆਇਆ ਕਿ ਸਾਧ ਸੰਗ ਮਹਾਂਪੁਰਖਾਂ ਦੀ ਸੰਗਤ ਕਰਕੇ ਹਰ ਹਰ ਨਾਮ ਚਤਾਰਾ, ਗਿਆਨ ਵਧੇ ਗਿਆਨਵਾਨ ਕੀ ਸੰਗਤ, ਧਿਆਨ ਵਧੇ ਆਪਸੀ ਸੰਗ, ਗਿਆਨਵਾਨਾਂ ਕੋਲ ਬੈਠਾਂਗੇ ਤੇ ਗਿਆਨ ਵਧੂਗਾ, ਜੇ ਸਾਧਨ ਕਰਨ ਵਾਲੇ ਪੁਰਸ਼ਾਂ ਕੋਲ ਬੈਠਾਂਗੇ ਤੇ ਧਿਆਨ ਦੀ ਪਰਿਪੱਕਤਾ ਦਾ ਸ਼ੌਕ ਜਾਗੇਗਾ, ਤੇ ਮੋਹ ਵਧੇ ਪਰਿਵਾਰ ਕੀ ਸੰਗਤ, ਜੇ ਪਰਿਵਾਰ ਚ ਬੈਠੋਗੇ ਤੇ ਮੋਹ ਮਮਤਾ ਜ਼ਿਆਦਾ ਵਧੂਗੀ। ਤੇ ਇਸੇ ਤਰ੍ਹਾਂ ਫਿਰ ਸਾਧ ਸੰਗਤ ਜੀ, ਜੇ ਬੇਸਵਾ ਆਦਿਕ ਜੋ ਵਿਵਚਾਰੀ ਇਸਤਰੀ ਜਾਂ ਪੁਰਸ਼ ਹੈ ਉਹਨਾਂ ਦੀ ਕਸੰਗਤ ਕਰਾਂਗੇ, ਮਨ ਵਿੱਚ ਵਕਾਰ ਵਧਣਗੇ, ਕਿਉਂਕਿ ਜਿਹੋ ਜਿਹੇ ਦੀ ਸੰਗਤ ਕਰਦਾ ਹੈ ਉਹ ਸੰਗਤ ਦਾ ਅਸਰ ਜ਼ਰੂਰ ਪੈਂਦਾ ਹੈ। ਸੋ ਇਸ ਵਾਸਤੇ ਮਹਾਰਾਜ ਕਹਿੰਦੇ, ਜੇ ਤੁਸੀਂ ਨਾਮ ਚੇਤੇ ਕਰਨਾ, ਇਹ ਜਿਹੜੇ ਮਹਾਤਮਾ ਨਾਮ ਜਪਣ ਵਾਲੇ ਹੈ ਉਹਨਾਂ ਦੀ ਸੰਗਤ ਕਰੋਗੇ ਉੱਥੇ ਨਾਮ ਦੀਆਂ ਧੁਨਾਂ ਲੱਗਦੀਆਂ, ਕਥਾ ਕੀਰਤਨ ਹੁੰਦੇ ਆ। ਤੁਹਾਡਾ ਆਪਣਾ ਮਨ ਨਹੀਂ ਵੀ, ਜਦੋਂ ਤੁਸੀਂ ਕੁਝ ਦਿਨ ਉਸ ਸੰਗਤ ਵਿੱਚ ਆਓਗੇ, ਤੁਹਾਡੇ ਤੇ ਐਸਾ ਉਸ ਵਾਯੂਮੰਡਲ ਦਾ ਪ੍ਰਭਾਵ ਪਏਗਾ। ਕਹਿੰਦੇ ਉਹਨਾਂ ਦੀ ਸੰਗਤ ਦੁਆਰਾ ਹਰ ਹਰ ਨਾਮ ਚਿਤਾਰਾ, ਹਰੀ ਹਰ ਪਰਮੇਸ਼ਰ ਦਾ ਨਾਮ ਇਨਸਾਨ ਚੇਤੇ ਕਰਨ ਵਾਲਾ ਬਣ ਜਾਂਦਾ। ਹੁਣ ਇੱਥੇ ਪ੍ਰਸ਼ਨ ਉੱਠਦਾ, ਕਈ ਵਿਅਕਤੀ ਅੱਜ ਕੱਲ੍ਹ ਸ਼ੰਕਾਬਾਦੀ ਬੜੀ ਹੈ, ਬਹੁਤ ਪ੍ਰਸ਼ਨ ਕਰਦੇ ਆ, ਇਹ ਘੜੀ ਘੜੀ ਇੱਕੋ ਹੀ ਅੱਖਰ ਰਿਪੀਟ ਕਰੀ ਚਲੋ, ਇਸ ਦਾ ਕੀ ਲਾਭ ਹੋਇਆ? ਇੱਕ ਵਾਰੀ ਕਹਿਤਾ ਠੀਕ ਹੈ, ਇਹ ਅੱਖਰ ਦਾ ਕੀ ਫਾਇਦਾ ਬਾਰ ਬਾਰ ਜਾਂ ਬਾਣੀ ਪੜ੍ਹਨ ਜਪਣ ਦਾ? ਅੱਖਰਾਂ ਦਾ ਵੀ ਬਹੁਤ ਪ੍ਰਭਾਵ ਹੈ। ਹੁਣ ਇੰਡੀਆ ਵਿੱਚੋਂ ਕੋਈ ਤਾਰ ਆ ਜਾਏ ਕਿ ਬਾਲਕ ਨੇ ਪਹਿਲੇ ਇਸੇ ਰੰਗ ਜਨਮ ਲਿਆ, ਇੱਥੇ ਖੁਸ਼ੀਆਂ ਹੋਣ ਲੱਗ ਪਏ, ਜਿੱਤੀ ਆ ਜਾਏ ਕੋਈ ਵਿਅਕਤੀ ਮਰ ਗਿਆ, ਇੱਥੇ ਸੋਗ ਸ਼ੁਰੂ ਹੋ ਜਾਂਦਾ। ਅੱਖਰਾਂ 'ਚ ਬਲ ਹੈ ਕਿ ਨਹੀਂ ਹੈ? ਤੇ ਜਿਹੜਾ ਬੋਲੇ ਉਹ ਵੀ ਅੱਖਰ ਹੀ ਹੈ, ਚਾਹੇ ਫੋਨ ਤੇ ਲਾ ਦਿਓ, ਫੈਕਸਨਾਂ ਲਾ ਦਿਓ। ਅੱਖਰ ਨੂੰ ਗਾਹਾਂ ਪਹੁੰਚਾਉਣ ਦੇ ਸਾਧਨ ਜੁਦੇ ਜੁਦੇ ਆ। ਖੁਸ਼ੀ ਦੇ ਗਮੀ ਦੇ ਅੱਖਰ ਜੇ ਪ੍ਰਭਾਵ ਪਾਉਂਦੇ ਆ, ਕਿਸੇ ਨੂੰ ਗਾਲੀ ਕੱਢ ਦਿਓ, ਕੱਢਣ ਵਾਲੇ ਦੇ ਵੀ ਪ੍ਰਭਾਵ ਪੈਂਦਾ, ਸੁਣਨ ਵਾਲੇ ਦੇ ਵੀ ਪੈਂਦਾ। ਕਿਸੇ ਨੂੰ ਮਿੱਠਾ ਪਿਆਰਾ ਸ਼ਬਦ ਬੋਲੋ, ਤੁਹਾਨੂੰ ਵੀ ਸ਼ਾਂਤੀ ਹੈ, ਸੁਣਨ ਵਾਲੇ ਨੂੰ ਵੀ ਸ਼ਾਂਤੀ ਹੈ। ਅੱਖਰਾਂ ਦਾ ਪ੍ਰਭਾਵ ਹੈ ਕਿ ਨਹੀਂ? ਖੁਰਾਕ ਦਾ ਪ੍ਰਭਾਵ ਵੀ ਹੈ, ਪੁਸ਼ਾਕ ਦਾ ਪ੍ਰਭਾਵ ਵੀ ਹੈ, ਦ੍ਰਿਸ਼ਟੀ ਸਰੋਤ ਦਾ, ਹਰ ਕਿਰਿਆ ਦਾ ਹੀ ਪ੍ਰਭਾਵ ਹੈ। ਤੇ ਜਿਹੜਾ ਗੁਰਬਾਣੀ ਜਾਂ ਪਰਮੇਸ਼ਰ ਦਾ ਨਾਮ ਹੈ, ਇਹਦਾ ਵੀ ਬਹੁਤ ਵੱਡਾ ਪ੍ਰਭਾਵ ਹੈ। ਇਹਦੇ ਵਿੱਚ ਇਤਨੀ ਵਰਕਤ ਹੈ ਕਿ ਜਿੰਨੇ ਮਨ ਦੇ ਵਿਕਾਰ ਹੈ, ਐਬ ਆ, ਦੋਸ਼ ਹੈ, ਉਹ ਸਿਮਰਨ ਕਰਨੇ ਦੇ ਨਾਲ ਨਿਵਿਰਤ ਹੋ ਜਾਂਦੇ ਆ। ਤੇ ਸਿਮਰਨ ਦੀ ਪ੍ਰੇਰਣਾ ਕਿੱਥੋਂ ਮਿਲਦੀ ਹੈ? ਉਹ ਸਿਮਰਨ ਕਰਨ ਵਾਲਿਆਂ ਤੋਂ, ਭਜਨ ਕਰਨ ਵਾਲਿਆਂ ਤੋਂ। ਤੇ ਜੇ ਹੁਣ ਰਾਜ ਕੇ ਸਿਮਰਨ ਦੀ ਕਰਨੀ ਹੋਵੇ, ਜਾ ਕੇ ਚੋਰਾਂ ਡਾਕੂਆਂ ਬਦਮਾਸ਼ਾਂ ਕੋਲ ਬੈਠੇਗਾ, ਉੱਥੇ ਸਿਮਰਨ ਦੀ ਗੱਲ ਕਿਵੇਂ ਹੋਈ? ਤੇ ਮਹਾਰਾਜ ਕਹਿੰਦੇ ਸੰਤਨ ਤੈ ਸੁਣੀਅਤ ਪ੍ਰਭ ਕੀ ਬਾਤ, ਜਿਹੜੇ ਮਹਾਤਮਾ ਜਨ ਉਹਨਾਂ ਤੋਂ ਹੀ ਪ੍ਰਭੂ ਸੁਲੰਧੀ ਵਚਨ ਸੁਣੇ ਜਾਂਦੇ, ਕਿਉਂਕਿ ਉਹ ਸਿਮਰਨ ਕਰਨ ਦੇ ਕਾਰਨ ਹਰ ਵੇਲੇ ਆਪ ਵੀ ਭਜਨ ਕਰਦੇ ਆ, ਆਪ ਕਈ ਵਾਰੀ ਗਿਆਨਵਾਨ ਬਣ ਗਏ। ਹੁਣ ਉਹਨਾਂ ਨੂੰ ਜ਼ਰੂਰਤ ਤਾਂ ਰਹੀ ਨਹੀਂ, ਪਰ ਉਹ ਕਹਿੰਦੇ ਜਿਹੜੇ ਗਿਆਨ ਦੁਆਰਾ ਅਸੀਂ ਸੁਖੀ ਹੋਏ, ਇਸ ਗਿਆਨ ਨੂੰ ਗਾਂ ਵੀ ਵੱਡੀ। ਜਿਵੇਂ ਇੱਕ ਟੀਚਰ ਆ, ਉਹ ਯੂਨੀਵਰਸਿਟੀ ਤੋਂ ਕੋਰਸ ਕਰ ਲਿਆ, ਡਿਗਰੀ ਲੈ ਲਏ, ਜੇ ਉਹ ਡਿਗਰੀ ਕਰਕੇ ਘਰ ਬੈਠਾ, ਉਹਨੂੰ ਆਪ ਨੂੰ ਤਾਂ ਉਹਦਾ ਲਾਭ ਹੈ, ਪਬਲਿਕ ਲਈ ਵੀ ਲਾਭ ਹੈ। ਜੇ ਉਹ ਕਿਸੇ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੈ, ਉਤੋਂ ਸਿੱਖਿਆ ਲੈ ਕੇ ਕਿੰਨੇ ਡਿਗਰੀਆਂ ਲੈ ਕੇ ਉਸ ਪਦਵੀਆਂ ਹਰ ਸੁੱਖ ਸਾਧਨ ਪੈਦਾ ਕਰ ਸਕਦੇ ਹੈ, ਲਾਭ ਤਾਂ ਵਿਦਿਆ ਦਾ ਤਾਂ ਹੀ ਹੈ। ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਗਿਆਨਵਾਨ ਆ, ਉਹਨਾਂ ਨੂੰ ਅਵਸਥਾ ਮਿਲ ਗਈ, ਉਹ ਆਪਣੇ ਆਨੰਦ ਵਿੱਚ ਲੀਨ ਹੋ ਸਕਦੇ, ਪਰ ਉਹਨਾਂ ਦੇ ਅੰਦਰ ਦਇਆ ਵਾਲਾ ਸੁਭਾਅ ਹੁੰਦਾ। ਅਤ ਸੀਤਲ ਨੇ ਕ੍ਰੋਧ ਚ ਸਹਿਣਸ਼ੀਲਤਾ ਸਾਵ, ਇਹ ਸਹਿਣਸ਼ੀਲਤਾ ਵਾਲਾ ਭਾਵ ਵੀ ਹੈ, ਛਲ ਵਲ ਵੀ ਨਹੀਂ, ਇਹ ਮਨ ਬਹੁਤ ਹੀ ਸ਼ਾਂਤ ਹੈ। ਐਸੇ ਜਿਹੜੇ ਵਿਅਕਤੀ ਹੈ, ਉਹ ਜਿਹੜੇ ਜੀਵ ਵਿਕਾਰਾਂ ਦੋਸ਼ਾਂ ਦੇ ਨਾਲ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹੈ, ਉਹ ਦਇਆ ਕਰਨਾ ਭਾਵ ਨਾਲ ਉਹਨਾਂ ਤੇ ਉਹ ਦਇਆ ਕਰਦੇ ਹੈ, ਉਹਨਾਂ ਨੂੰ ਉਪਦੇਸ਼ ਦਿੰਦੇ ਹੈ ਬੁਰਾਈ ਛੱਡਣ ਦਾ, ਨਾਮ ਜਪਣ ਦਾ, ਸਤਸੰਗ ਕਰਨ ਦਾ। ਉਹਨਾਂ ਦੁਆਰਾ ਫਿਰ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਚੇਤੇ ਆਉਣ ਲੱਗ ਜਾਂਦਾ ਹੈ ਤੇ ਨਾਮ ਦੇ ਵਿੱਚ ਕੁਦਰਤੀ ਬਰਕਤ ਐਸੀ ਹੈ ਜਿਸ ਆਨੰਦ ਨੂੰ ਲੈਣ ਲਈ ਇਨਸਾਨ ਬੜੇ ਬੜੇ ਯਤਨ ਕਰ ਰਿਹਾ। ਮਾਇਆ ਦੀ ਕਮਾਈ ਵੀ ਬੜੀ ਮਹਿੰਗੀ, ਬਹੁਤ ਮਿਹਨਤ ਕਰਨੀ ਪੈਂਦੀ। ਮਾਇਆ ਇਕੱਠੀ ਕੀਤੀ ਵਿਦਿਆ ਦੁਆਰਾ, ਵਪਾਰ ਦੁਆਰਾ, ਖੇਤੀ ਦੁਆਰਾ, ਨੌਕਰੀ ਚਾਕਰੀ ਨਾਲ, ਬਹੁਤ ਤਰ੍ਹਾਂ ਦੇ ਸਾਧਨ ਹੈਗੇ ਮਾਇਆ ਦੇ ਉਪਾਅ ਲਈ। ਹਰ ਸਾਧਨ ਵਿੱਚ ਕਾਫੀ ਬੜੀ ਮਿਹਨਤ ਕਰਨੀ ਪੈਂਦੀ ਹੈ ਮਾਇਆ ਤੋਂ ਪਦਾਰਥ ਲੈਣ ਦੇ। ਪਦਾਰਥਾਂ ਨੂੰ ਬੀਬੀਆਂ ਨੇ ਬੜੇ ਪ੍ਰੇਮ ਨਾਲ ਬਣਾਇਆ, ਹਰ ਤਰ੍ਹਾਂ ਜਿੰਨਾ ਵੀ ਸਵਾਦਿਸ਼ਟ ਹੋਵੇ। ਜਦੋਂ ਉਹ ਛਕਿਆ ਬੜੀ ਖੁਸ਼ੀ ਦੇ ਨਾਲ, ਜਿੰਨੀ ਦੇਰ ਉਹ ਪਦਾਰਥ ਜਵਾਨ ਨਾਲ ਟੱਚ ਸੀ ਉਨਾ ਚਿਰ ਸਵਾਦ ਹੈ। ਜਿਹੜੇ ਗਲ ਤੋਂ ਅੰਦਰੇ ਚਲੇ ਗਿਆ ਉਹਦਾ ਕੀ ਸਵਾਦ ਹੈ, ਕੁਛ ਨਹੀਂ। ਇੱਕ ਖਿਣਕ ਸਵਾਦ ਮਿਲਿਆ ਤੇ ਮਿਹਨਤ ਕਿੰਨੀ ਹੋਈ, ਕਿਤਨੀ ਵੱਡੀ ਮਿਹਨਤ ਨਾ ਉਹ ਚੀਜ਼ ਪੈਦਾ ਕੀਤੀ, ਉਹਦਾ ਇੱਕ ਖਿਣਕ ਮਾਤਰ ਦਾ ਸਵਾਦ ਆਨੰਦ ਹੈ। ਪਰ ਇਹ ਜਿਹੜਾ ਨਾਮ ਬਾਣੀ ਹੈ ਉਹ ਆਨੰਦ ਥੋੜੀ ਦੇਰ ਖਤਮ ਹੋ ਜਾਂਦਾ। ਜੇ ਉਹ ਪਦਾਰਥ ਪੇਟ ਵਿੱਚ ਜਾ ਕੇ ਕੋਈ ਵਿਗਾੜ ਕਰੇ ਫਿਰ ਕਹਿੰਦਾ ਖਾਣਾ ਹੀ ਕਾਨੂੰਨ ਸੀ, ਗੱਜ ਕੇ ਬੋਲੋ ਐਵੇਂ ਭੁੱਲ ਕੇ ਖਾ ਬੈਠੇ, ਕੋਈ ਬਿਮਾਰੀ ਪੈਦਾ ਕਰ ਦੇਵੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਨਾਮ ਰੂਪੀ ਭੋਜਨ ਆ, ਭਜਨ ਆ, ਇਸ ਆਨੰਦ ਲਈ ਉਤਨਾ ਯਤਨ ਨਹੀਂ ਕਰਨਾ ਪੈਂਦਾ ਜਿੰਨਾ ਮਾਇਆ ਲਈ ਦੁਨੀਆਂ ਕਰਦੀ। ਤੇ ਜੇ ਕਿਤੇ ਹੁਣ ਇੱਥੇ ਤਾਂ 8 ਘੰਟੇ 10-12 ਜਾਂ ਜ਼ਿਆਦਾ ਕਿੰਨੀ ਮਿਹਨਤ ਕਰਦਾ ਫੇਰ ਭੋਜਨ ਪਾਣੀ ਬਣਦਾ, ਜੇ ਕਿਤੇ 1.5-2 ਘੰਟੇ ਵੀ ਸਿਮਰਨ ਕਰ ਲਓ ਇਹੋ ਜਿਹਾ ਆਨੰਦ ਆ ਜਾਂਦਾ ਜਿਹੜਾ ਤੁਹਾਨੂੰ ਕਿੰਨਾ ਲੰਮਾ ਸਮਾਂ ਮਿਹਨਤ ਕਰਨ ਤੋਂ। ਸੰਸੰਗਤ ਦਾ ਤਾਂ ਦੇਖ ਲਓ ਕਿ ਇੱਕ ਘੜੀ ਆਧੀ ਘੜੀ ਆਦਿ ਹੁਣ ਆਪ ਭਗਤਨ ਸੇਤੀ ਗੋਸ਼ਟੇ ਜੋ ਕਿੰਨੇ ਸੋ ਲਾਭ। ਏਕ ਕਹਿੰਦੇ ਕਿ ਏਕ ਫਲਕ ਸੁੱਖ ਸਾਧ ਸਮਾਗਮ ਕੋਟ ਵੈਕੁੰਠ ਹੈ। ਇੱਕ ਫਲਕ ਮਾਤਰ ਸੰਤਾਂ ਦੇ ਸਮਾਗਮ ਵਿੱਚ ਜਿਹੜਾ ਸੁੱਖ ਹੈ ਉਹ ਕਰੋੜਾਂ ਵੈਕੁੰਠਾਂ ਤੋਂ ਵੀ ਮਹਾਨ, ਕਿਉਂਕਿ ਜਿੱਥੇ ਜਾ ਕੇ ਸ਼ਾਂਤੀ ਆਉਂਦੀ, ਮਨ ਡਿੱਗ ਜਾਂਦਾ, ਮਨ ਦੀਆਂ ਵਾਸ਼ਨਾਵਾਂ ਦੇ ਵੇਗ ਰੁਕ ਜਾਂਦੇ, ਬੁਰੇ ਭਾਵ ਖਤਮ ਹੋ ਜਾਂਦੇ, ਕਿਉਂਕਿ ਮਨ ਦੇ ਜਿਹੜੇ ਬੁਰੇ ਭਾਵ ਮਨ ਨੂੰ ਚੰਚਲ ਕਰਦੇ ਆ, ਚੰਚਲ ਮਨ ਜਿਹੜਾ ਸ਼ਾਂਤ ਨਹੀਂ। ਜਿਸ ਤਰ੍ਹਾਂ ਜਿੱਥੇ ਹਵਾ ਨਾ ਹੋਵੇ ਦੀਵਾ ਬੜਾ ਸੁੰਦਰ ਪ੍ਰਕਾਸ਼ ਦਿੰਦਾ, ਬੁਝਣ ਦਾ ਡਰ ਨਹੀਂ, ਇਸੇ ਤਰ੍ਹਾਂ ਜਿੱਥੇ ਵਾਸ਼ਨਾ ਦੀ ਹਵਾ ਨਹੀਂ ਉੱਥੇ ਮਨ ਦੇ ਅੰਦਰ ਗਿਆਨ ਰੂਪੀ ਦੀਵਾ ਬੜਾ ਸੁੰਦਰ ਪ੍ਰਕਾਸ਼ ਕਰਦਾ ਹੈ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ, ਸਹਿਜ ਆਨੰਦ ਹੋਵੇ ਬਿਨ ਰਾਤੀ। ਜੇ ਬੰਦਾ ਵਿਚਾਰ ਵਿਵੇਕ ਵਾਲਾ ਜੀਵਨ ਬਣਾ ਲੈ, ਆਪਣਾ ਖਾਣਾ ਵੀ ਸ਼ੁੱਧ ਕਰ ਲਵੇ, ਜਿਹੜਾ ਵਿਅਕਤੀ ਸ਼ੁੱਧ ਪਵਿੱਤਰ ਸਤੋਗੁਣੀ ਭੋਜਨ ਕਰਦਾ ਉਹਦੇ ਆਪਣੇ ਸਰੀਰ ਨੂੰ ਪੌਸ਼ਟਿਕਤਾ ਮਿਲਦੀ ਹੈ, ਬਿਮਾਰੀ ਨਹੀਂ, ਘਰ ਕਲੇਸ਼ ਨਹੀਂ। ਜੇ ਘਰ ਵਿੱਚ ਨਸ਼ੇ ਪੱਤੇ ਆ ਗਏ, ਇੱਕ ਵਿਅਕਤੀ ਨੇ ਸਾਰੇ ਪਰਿਵਾਰ ਦੀ ਰੋਟੀ ਬੋਤਲ ਰਾਹੀਂ ਨਿਬੇੜ ਦਿੱਤੀ, ਕਲਾ ਕਲੇਸ਼ ਉਹਦੀ ਆਪਣੀ ਸਿਹਤ ਵੀ ਗੁਰੂ ਪੀਰ ਤੋਂ ਵੀ ਬੇਮੁੱਖ ਹੋਇਆ, ਸ਼ਾਂਤੀ ਚਲੇ ਗਈ। ਇਸ ਤਰ੍ਹਾਂ ਵਿਹਾਰ ਆ ਲੈਣ ਦੇਣ ਦਾ, ਲੈਣਾ ਦੇਣਾ ਤੇ ਕੋਈ ਪੈਂਦਾ ਹੀ ਹੈ। ਜੇ ਵਿਹਾਰ ਕਲੀਅਰ ਰੱਖੀਏ, ਕੋਈ ਝਗੜਾ ਨਹੀਂ, ਕੋਈ ਅਦਾਲਤ ਨਹੀਂ, ਕੋਈ ਠਾਣੇ ਠਾਣੇ ਨਹੀਂ ਜਾਣਾ ਪੈਂਦਾ, ਹੋ ਗਿਆ। ਇਸ ਤਰ੍ਹਾਂ ਮਨੁੱਖ ਦਾ ਚਾਲ ਚੱਲਣ ਆ। ਜੇ ਸਾਰਿਆਂ ਨੂੰ ਸਮ ਦ੍ਰਿਸ਼ਟੀ ਹੈ, ਕਿਸੇ ਨੂੰ ਵਕਾਰ ਦ੍ਰਿਸ਼ਟੀ ਦੇ ਅਧੀਨ ਹੋ ਕੇ ਕੋਈ ਦੁਰਾਚਾਰ ਨਹੀਂ ਕਰਦਾ, ਉਹ ਵਿਅਕਤੀ ਸਾਰਿਆਂ ਦਾ ਪਿਆਰਾ ਬਣ ਜਾਂਦਾ, ਉਹਦਾ ਕੋਈ ਵਿਰੋਧ ਹੀ ਨਹੀਂ ਕਰਦਾ। ਜਿੱਥੇ ਜਾਂਦਾ ਉਹ ਸੁਰਗੁਰੂ ਹੈ, ਤੇ ਫਿਰ ਉਹ ਸੰਗਤ ਬਣਾ ਕੇ ਭਜਨ ਬਾਣੀ ਨਾਲ ਅਭਿਆਸ ਕਰਦਾ। ਜਿਹੜਾ ਵਿਵੇਕੀ ਵਿਚਾਰਵਾਨ ਬੰਦਾ ਉਹਨੂੰ ਵਿਚਾਰ ਦੁਆਰਾ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਕਹਿੰਦੇ ਨਾ ਸੁੱਖ ਵਿੱਚ ਗ੍ਰਿਸਤਦੇ ਨਾ ਛੱਡ ਗਿਆਨ, ਸੁੱਖ ਹੈ ਵਿੱਚ ਵਿਚਾਰਦੇ ਸਾਧੂ ਸਰਣ। ਇਹ ਪੰਜਾਬੀ ਦੀ ਕਾਵਸ ਹੈ, ਬੜੀ ਠੇਠ। ਜੇ ਕਹੀਏ ਗ੍ਰਿਸਤ ਵਿੱਚ ਆ ਜਾਂ ਮੈਂ ਸੰਤ ਹੋ ਗਿਆ, ਜੇ ਬੇਵਿਚਾਰਾ ਜੀਵਨ ਆ, ਚਾਹੇ ਸਾਧੂ ਆ ਚਾਹੇ ਗ੍ਰਿਸਤੀ ਆ, ਦੋਨੋਂ ਦੁਖੀ। ਜੇ ਵਿਚਾਰ ਸਹਿਤ ਜੀਵਨ ਬਣਾ ਲਿਆ, ਆਪਣੇ ਆਸ਼ਰਮ ਦੇ ਜੋ ਅਸੂਲ ਨਿਯਮ ਮਰਯਾਦਾ ਹੈ ਉਹਨਾਂ ਵਿੱਚ ਗੁਜ਼ਰਦਾ ਤੇ ਉਹਨੂੰ ਸੁੱਖ ਹੈ। ਚਾਹੇ ਬ੍ਰਹਮਚਾਰੀ ਆਸ਼ਰਮ ਹੈ, ਚਾਹੇ ਗ੍ਰਿਸਤੀ ਹੈ, ਬਾਣਪ੍ਰਸਤੀ ਹੈ, ਸੰਨਿਆਸੀ ਹੈ, ਬ੍ਰਾਹਮਣ ਆ, ਸੱਤਰੀ ਹੈ, ਵੈਸ਼ ਜਾਂ ਸ਼ੂਦਰ ਹੈ, ਕਿਸੇ ਵਰਨ ਕਿਸੇ ਜਾਤੀ ਦਾ ਕਿਸੇ ਧਰਮ ਔਰ ਆਸ਼ਰਮ ਦਾ ਹੈ, ਜਿਹਦੇ ਅੰਦਰ ਇਹ ਸਮਤਾ ਵਾਲਾ ਸਮ ਦ੍ਰਿਸ਼ਟੀ ਵਾਲਾ ਭਾਵ ਆ ਗਿਆ, ਉਹਨੂੰ ਬੜਾ ਆਨੰਦ ਹੈ। ਦਿਨ ਰਾਤ ਉਹਦਾ ਆਨੰਦ ਜਿਹੜਾ ਬਣਿਆ ਰਹਿੰਦਾ। ਅੰਕਰ ਭਲੋ ਹਮਾਰਾ, ਅੰਕਰ ਹੁੰਦਾ ਜਿਵੇਂ ਬੀਜ ਆਪਾਂ ਬੀਜਦੇ ਹਾਂ ਨਾ, ਉਹਦੇ ਚੋਂ ਜਿਹੜੀ ਪਹਿਲੀ ਸ਼ਾਖਾ ਫੁੱਟਦੀ ਉਹਦਾ ਅੰਕਰ। ਭਾਵ ਜਦੋਂ ਅਸੀਂ ਸੰਗਤ ਚ ਆਉਂਦੇ ਹਾਂ, ਸਾਡੇ ਅੰਦਰ ਭਗਤੀ ਔਰ ਪ੍ਰੇਮ ਦਾ ਅੰਕਰ ਫੁੱਟਦਾ। ਜਿਹੜੇ ਸੰਗਤ ਚ ਨਹੀਂ ਜਾਂਦੇ ਉਹਨਾਂ ਦੇ ਨਾ ਪ੍ਰੇਮ ਪੈਦਾ ਹੁੰਦਾ ਨਾ ਭਗਤੀ ਪੈਦਾ ਹੁੰਦੀ। ਜਿਹੜੇ ਸੰਗਤ ਚ ਆਵਾਂਗੇ, ਸ਼ਰਧਾ ਦੇ, ਪ੍ਰੇਮ ਦੇ, ਭਗਤੀ ਦੇ ਬਚਨ ਸੁਣਾਂਗੇ, ਬਖਸ਼ਿਸ਼ ਹੁੰਦੀ। ਕਹਿੰਦੇ ਬਾਬਾ ਕਰਮ ਸਿੰਘ ਜੀ ਮਹਾਰਾਜ ਪੋਤੀ ਮਗਾਂ ਨਾਲ ਬੈਠੇ ਸੀ। ਜਿਸ ਤਰ੍ਹਾਂ ਅੱਜ ਕੱਲ ਐਕਟਰ ਐਕਟਰੈਸਾਂ ਵਗੈਰਾ ਹਨ ਜਾਂ ਹੋਰ ਵੀ ਗਵੱਈਏ ਗਾਉਣ ਵਾਲੇ ਲੋਕ ਹੈ, ਉਹਨਾਂ ਨੂੰ ਲੋਕ ਵਿਆਹ ਸ਼ਾਦੀਆਂ ਤੇ ਸੱਦਦੇ ਹੈ। ਇਸੇ ਤਰ੍ਹਾਂ ਉਹ ਪਠਾਨ ਲੋਕ ਇਲਾਕਾ ਸਾਰਾ ਪਠਾਣਾ ਦਾ, ਜਿੱਥੇ ਸਾਲਵਾਨਾਂ ਦੀ ਕਹਾਣੀ ਰੋਜ਼ ਚੜ੍ਹੀ, ਉਸ ਇਲਾਕੇ ਮਹਾਂਪੁਰਖ ਰਹਿੰਦੇ ਸੀ। ਮਹਾਂਪੁਰਖਾਂ ਨੂੰ ਰੋਜ਼ ਮਾਰਨ ਤੁਰੇ ਹੁੰਦੇ ਸੀ, ਪਰ ਉਹ ਆਪਣੀ ਕਮਾਈ ਦੇ ਬਲ ਨਾਲ ਉਹਨਾਂ ਉੱਤੇ ਕਾਮਯਾਬ ਹੋ ਗਏ। ਉਹ ਸਾਰੇ ਹੀ ਉਹਨਾਂ ਦੇ ਸ਼ਰਧਾਲੂ ਦੇ ਬਣ ਗਏ। ਬੜਾ ਪ੍ਰਭਾਵ ਰਿਹਾ, ਉਹਨਾਂ ਨੇ ਬੜੀ ਸੇਵਾ ਕਰਦੇ ਸੀ। ਉੱਥੇ ਮਹਾਂਪੁਰਖ ਬੈਠੇ ਭਜਨ ਕਰ ਰਹੇ ਸੀ ਦਰਿਆ ਕਿਨਾਰੇ। ਉਹ ਕੁਦਰਤੀ ਕੋਈ ਲੜਕੀਆਂ ਜੋ ਪਠਾਣੀਆਂ ਰਾਗ ਰੰਗ ਕਰਨ ਵਾਲੀਆਂ, ਕਿਸੇ ਪਠਾਨ ਵੱਡੇ ਅਮੀਰ ਦੇ ਵਿਆਹ ਸੀ, ਉਹਨਾਂ ਨੂੰ ਬੁਲਾਇਆ ਗਿਆ। ਉਹਨਾਂ ਨੂੰ ਐਪ ਚਲੋ ਲੰਗਰ ਚ ਭੋਜਨ ਚੱਲ ਰਹੀ ਹੈ। ਮਹਾਂਪੁਰਖ ਨੇ ਦਰਸ਼ਨ ਕੀਤੇ, ਸੰਗਤ ਦਰਸ਼ਨ ਕਰਦੀ, ਪ੍ਰਵਚਨ ਸੁਣਦੀ ਸੀ। ਐਸਾ ਪ੍ਰਭਾਵ ਪਿਆ ਜਦੋਂ ਕਿਸਾ ਕਰਮ ਜਾਗਣਾ, ਉਹਨੂੰ ਦੇਸ਼ ਕੱਲ ਭੁੱਲ ਗਿਆ, ਸੁੱਧ ਭੁੱਲ ਉਹਨੂੰ ਵੀ ਇਹ ਭੁੱਲ ਗਿਆ ਕਿ ਅਸੀਂ ਫਲਾਣੇ ਵਿਆਹ ਤੇ ਜਾਣਾ, ਪੈਸੇ ਲੈਣੇ ਆ। ਉਧਰ ਹੁਣ ਟਾਈਮ ਹੁੰਦਾ ਜੀ, ਅਗਲੇ ਉਹ ਆਈਆਂ, ਉਹ ਬੜੇ ਖੇਜੇ, ਪਹਿਲਾਂ ਸਾਈ ਵੀ ਦਿੱਤੀ ਹੈ, ਕਹਿੰਦੀਆਂ ਨੀ ਜਿਹੜੇ ਉਹ ਸਾਰਾ ਪੁੱਛਦਾ ਕੀਤੀ, ਪਰਜਾ ਇਕੱਠੀ ਹੋਈ ਹੈ, ਕੀ ਜਵਾਬ ਦਈਏ। ਉਹ ਦੱਸਿਆ ਕਿ ਉਹ ਤਾਂ ਉੱਥੇ ਸਿੱਖ ਪੀਰ ਦੇ ਕੋਲ ਬੈਠੇ, ਉਹਨਾਂ ਨੂੰ ਜੀ ਬੜਾ ਕ੍ਰੋਧ ਚੜਿਆ ਕਿ ਸਿੱਖ ਪੀਰ ਸਾਡਾ ਹੀ ਇਲਾਕਾ ਹੋਵੇ, ਉਹਨੂੰ ਹੁਣੇ ਮਾਰ ਦਿਓ। ਇਹ ਸੁਨੀਤ ਨਾਲ ਜੀ ਉਹ ਆ ਗਿਆ, ਉਹ ਐਮ ਸੁਣ ਸੰਭਾਲੀਆਂ ਲਾਈਆਂ ਬਾਣੀ ਦੀ ਕਥਾ ਸਿਮਰਨ ਦਾ ਪ੍ਰਭਾਵ ਮਹਾਂਪੁਰਖਾਂ ਦੀ ਤਪੱਸਿਆ ਦਾ। ਉਹ ਆਏ ਤਾਂ ਬੜੀ ਬੁਰੀ ਭਾਵਨਾ ਨਾਲ ਸੀ, ਪਰ ਕਹਿੰਦੇ ਸਾਧਕ ਸੰਗ ਨਹੀਂ ਕਸ਼ਟ ਹਾਲ, ਦਰਸ਼ਨ ਪਿੰਟਤ ਹੋਤ ਨਿਹਾਲ। ਮਹਾਂਪੁਰਖਾਂ ਦਾ ਪ੍ਰਭਾਵ, ਉਹਨੇ ਜਮਾਤ ਖੇਮਾ ਮੰਗੀ ਵੀ ਮਹਾਰਾਜ ਕਰ ਗਿਆ ਸੀ, ਪਤਾ ਨੀ ਇਹਦੇ ਤੇ ਅਲੌਕੇ ਰੰਗ ਵਰਸ ਰਿਹਾ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਆ, ਜਦੋਂ ਭਲਾ ਅੰਕਰ ਫੁੱਟਦਾ, ਭਾਵ ਵਾਲਾ ਕਰਮ ਜਾਗਦਾ, ਫਿਰ ਮਹਾਂਪੁਰਖਾਂ ਦੀ ਸੰਗਤ ਮਿਲਦੀ ਹੈ। ਸੰਗਤ ਜਾ ਕੇ ਜਿਹੜੇ ਸੇਵਾ ਸਿਮਰਨ ਜੁੜ ਜਾਂਦੇ ਆ, ਉਹਨਾਂ ਨੂੰ ਇਹ ਆਤਮਾ ਦਾ ਆਨੰਦ ਜਿਹੜਾ ਸਹਿਜ ਸੁਤੇ ਸਦ ਵਿਚਾਰ ਦੁਆਰਾ ਭਾਵੇਂ ਪ੍ਰਾਪਤ ਹੋ ਜਾਂਦਾ ਹੈ। ਰਹਾਓ ਗੁਰ ਪੂਰਾ ਭੇਟਿਓ ਵੱਡ ਭਾਗੀ। ਪੂਰਾ ਗੁਰੂ ਜੋ ਆ وہ بڑیاں پاگانا ملدا نا کو گرو تے پیر پیر تے بیٹھے جڑے کھوٹی مت دے رہے کھوٹے پاسے دا وچار کر دے انہاں نوں لجن دی بھی لوڑ نہیں سواب کے مل جاندے ہیں پورا گرو جڑا وہ بڑیاں پاگانا پراپت ہوں پرشن ہی کرتے جی پورن مہاپر کیویں ملے کہڑا متھے تے لکھیا تسیں پرماتما کی ارداس کرو جدوں تہاڈے اندر پریما بھگتی پیدا ہوگی پرماتما دے ملن کی تانگ پیدا ہوگی جس بچے نے بی اے کرنی انہوں بی اے کا ٹیچر مل جانا کالج بھی مل جانا جن پی ایچ ڈی کرنی انہوں پی ایچ ڈی پڑھاؤ والے مل جاتے جی ڈاکٹر بنا ڈاکٹر مل جاتے فلاسفی مل جاتے بیج نہ سوڑی اسی طرح ہی ਧਰਤੀ ਦੇ ਕਿਸੇ ਚੀਜ਼ ਦਾ ਬੀਜ ਨਾ ਉਸਨੇ ਜਦੋਂ ਤੁਸੀਂ ਜਿਹੜੀ ਅਵਸਥਾ ਪ੍ਰਾਪਤ ਕਰਨੀ ਉਹਨੇ ਮਾਲਕ ਅੱਗੇ ਅਰਦਾਸ ਕਰੋ ਵਿਧੀ ਆਪੇ ਹੀ ਬਣਾ ਦਿੰਦੇ ਰੱਜ ਕੇ ਬੋਲੋ ਵਿਧੀ ਆਪੇ ਹੀ ਬਣਾਉਂਦਾ ਮਾਲਕ ਉਹ ਹੋਇਆ ਮਹਾਂਪੁਰਖ ਹੀ ਬਣਾ ਦਿੰਦਾ ਗੁਰ ਪੂਰਾ ਭੇਜੋ ਵੱਡ ਭਾਗੀ ਪੂਰਾ ਵੀ ਵੱਡਿਆਂ ਭਾਗਾਂ ਨਾਲ ਲੱਗ ਕਹਾਣੀ ਹੈ ਤੇ ਲੰਬੀ ਸੰਖੇਪ ਵਿੱਚ ਭਾਈ ਭਗੀਰਥ ਜੀ ਹੋਏ ਆ ਬਲਸੀਂ ਜੋ ਗੁਰੂ ਨਾਨਕ ਪਾਤਸ਼ਾਹ ਵਾਸਤੇ ਰੋਜ਼ ਦਾਤਣ ਲਿਆਉਂਦੇ ਸੀ ਇੱਕ ਦਿਨ ਬੇਰੀ ਦੀ ਲਿਆਏ ਮਹਾਰਾਜ ਕਹਿੰਦੇ ਭਗੀਰਥ ਦਾਤਣ ਕਹਿੰਦੇ ਪਾਤਸ਼ਾਹ ਜੀ ਬੇਰੀ ਦੀ ਕਹਿੰਦੇ ਤੇਰੀ ਸੇਵਾ ਪ੍ਰਵਾਨ ਹੋਈ ਲੈ ਆਖਰੀ ਬੇਰੀ ਕਰਕੇ ਗੱਡ ਦਿੱਤੀ ਉਹ ਬੇਰੀ ਅੱਜ ਮੌਜੂਦ ਆ ਉਹਦੇ ਨਾਂ ਤੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਔਰ ਭਾਈ ਭਗੀਰਥ ਦੀ ਉਹ ਨਿਸ਼ਾਨੀ ਕਾਇਮ ਗੱਜ ਕੇ ਬੋਲੋ ਭਾਈ ਤਰਲੋਕਾ ਜੀ ਉਹਨਾਂ ਦੇ ਹੋਏ ਪਰਿਵਾਰ ਸਿੰਘਾਂ ਉਹ ਪ੍ਰਚਾਰ ਵਾਸਤੇ ਗਏ ਸੀ ਉੱਥੇ ਕੋਈ ਰਾਜੇ ਦੀ ਲੜਕੀ ਸੀ ਉਹ ਬੜੀ ਘੋੜ ਸਵਾਰ ਤੇ ਸ਼ਸਤਰ ਅਸਤਰ ਵਿਦਿਆ ਦੀ ਬਹੁਤ ਧਨੀ ਸੀ ਸ਼ੌਕ ਹੁੰਦਾ ਸਾਡੇ ਵੀ ਉੱਥੇ ਪਰਜਾ ਪਤਾਂ ਦੀ ਇੱਕ ਲੜਕੀ ਹੈ ਉਹ ਬੜਾ ਜੀ ਮਾਹਰ ਰੱਤ ਕੇ ਗਾਂ ਸੁਖਾਉਂਦੀ ਹੈ ਦੂਰ ਦੂਰ ਜਾਂਦੀ ਕੁਦਰਤੀ ਸ਼ੌਕ ਹੁੰਦਾ ਸੋ ਕਹਿਣ ਤੋਂ ਭਾਵ ਉਹ ਭਾਈ ਸਾਹਿਬ ਸਮਾਧੀ ਚ ਬੈਠੇ ਸੀ ਹੁਣ ਦੂਰੋਂ ਇਉਂ ਲੱਗਾ ਵੀ ਕੋਈ ਸ਼ੇਰ ਆ ਸ਼ਾਇਦ ਹੁਣ ਜੀ ਤੀਰ ਛੱਟ ਉਹ ਫਟੜ ਹੋ ਗਿਆ ਮੈਂ ਕਹਿ ਲੂ ਉੱਥੇ ਹਿਲਜੁਲ ਹੋ ਗਈ ਜਿਲੇ ਆਏ ਤੇ ਮਹਾਂਪੁਰਖ ਅਟੜ ਬਹੁਤ ਗੰਭੀਰ ਉਸਨੇ ਫਿਰ ਉਹਨਾਂ ਦੀ ਸੇਵਾ ਸੰਭਾਲ ਕੀਤੀ ਬੈਰ ਕਿਸ ਤਰ੍ਹਾਂ ਰਾਜੀ ਹੋਏ ਉਹਨੇ ਖੇਮਾ ਮੰਗੀ ਉਹ ਕਹਿਣ ਲੱਗੇ ਸਰੀਰ ਮਿੱਟੀ ਹੈ ਆਤਮਾ ਚੇਤਨ ਸ਼ਕਤੀ ਹੈ ਜਿੱਥੇ ਮੈਂ ਬੈਠਾ ਨਾ ਹਰ ਪਿਆ ਨਾ ਛੋੜ ਪਿਆ ਨਾ ਜਨਮਿਆ ਨਾ ਮਰਨਿਆ ਨਾ ਰਾ ਗਿਆ ਨਾ ਵੈਸ਼ਿਆ ਨਾ ਮਾਣਿਆ ਮਾਣਿਆ ਇਹ ਤੇਰੇ ਬਸ ਨੀ ਇਹਦਾ ਜਿਵੇਂ ਪਰਮਾਤਮਾ ਦਾ ਹੋ ਹੋਰ ਬਹੁਤ ਪ੍ਰਭਾਵੀ ਕਮਾਲ ਦੀ ਗੱਲ ਹੈ ਉਹਦੀ ਉੱਤੇ ਸ਼ਰਧਾ ਬਹੁਤ ਉਹਨੂੰ ਫਿਰ ਹੋ ਗਿਆ ਵੀ ਮਰੇ ਨਾ ਪੂਰੀ ਫਿਰ ਗਿਆ ਵੀ ਜਿਹੜਾ ਮਰਨਾ ਜੰਮਣਾ ਇਹ ਤਾਂ ਪਰਮੇਸ਼ਰ ਦੇ ਅਧੀਨ ਹੈ ਤੇ ਮੈਂ ਸਰੀਰ ਛੱਡ ਜਾਣਾ ਮੇਰੇ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰਨ ਚੇਤੇ ਕਰ ਉਹ ਤੈਨੂੰ ਦਰਸ਼ਨ ਦੇਣਗੇ ਤੇਰੀ ਕਲਿਆਣ ਹੋ ਜਾ ਗੱਜ ਕੇ ਬੋਲੋ ਕਰਮ ਤੇ ਹੋਇਆ ਹੋਰ ਮਹਾਂਪੁਰਖ ਦੇਖੋ ਉਹਨਾਂ ਦੀ ਗ੍ਰਿਸ਼ਟੀ ਕੀ ਹੈ ਹਰ ਬੰਦਾ ਬਦਲੇ ਦੀ ਭਾਵਨਾ ਚਾਹੁੰਦਾ ਕੋਈ ਇੱਕ ਹੋਵੇ ਵੀ ਨਿਰਦੋਸ਼ ਉਹਦੇ ਤੇ ਬਾਹਰ ਹੋ ਗਏ ਸਹਿਣ ਕਰਨਾ ਆਪਾਂ ਤਾਂ ਇੱਕ ਦੂਜੇ ਦਾ ਵਚਨ ਹੀ ਨਹੀਂ ਬਰਦਾਸ਼ਤ ਕਰਦੇ ਜਿਸ ਕੇ ਬੋਲੋ ਮਹਾਂਪੁਰਖਾਂ ਦਾ ਸ਼ਾਸਤਰ ਦੀ ਸੰਕਾਟ ਦਾ ਰਹੇ ਮਾਨਾ ਕਿਨੋ ਰੋਸ ਉਹ ਫਿਰ ਯੋਗ ਸੀ ਸਾਰੀ ਭਜਨ ਬਾਣੀ ਦੀ ਦੱਸ ਗਏ ਆਪ ਦਾ ਵਿਚੋਲਾ ਫਿਰ ਸਮੇਂ ਨਾਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਕੀਤੇ ਜਿੱਥੇ ਬੇਨਤੀ ਕੀਤੀ ਮਹਾਰਾਜ ਇਸ ਤੋਂ ਬੜਾ ਵੱਡਾ ਅਭਦਰਵ ਪਾਪ ਹੋਇਆ ਮਜੂਰ ਕਹਿਣ ਲੱਗੇ ਇਸ ਵਿਧੀ ਨੇ ਤੈਨੂੰ ਸਾਡੇ ਦਰਸ਼ਨ ਦਾ ਬਹਾਨਾ ਬਣਨਾ ਉਹ ਕਈ ਵਾਰੀ ਕੀ ਹੁੰਦਾ ਪਰਮੇਸ਼ਰ ਕੀ ਖੇਲ ਖੇਲਦਾ ਉਹਨੇ ਕੋ ਕੌੜਾ ਉਸ ਮਰਦਾਨੇ ਨੂੰ ਖੇਲਦੇ ਕਿਹੜਾ ਚੱਲਣ ਲੱਗਾ ਉਹਦਾ ਹਜ਼ੂਰ ਪਾਤਸ਼ਾਹ ਇਹ ਮਰਦਾਨਾ ਦੇ ਬਹਾਨੇ ਅਗਲੀ ਹੋਰੀ ਵੱਲ ਮਾਰੇ ਉੱਤੇ ਕਿਰਪਾ ਕਰ ਉਚਾ ਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਗਾਲ ਤੇ ਉਧਰੇ ਸੁਣ ਤੇ ਉਧਰੇ ਬਿਨ ਸੇ ਪਾਪ ਕਨੇਰੇ ਅਸੂ ਪ੍ਰੇਤ ਮੁਗਧ ਬਹੁਤਾਰੇ ਆਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਆ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਪੂਰਾ ਗੁਰੂ ਜੋ ਹੈ ਵੱਡਿਆਂ ਭਾਗਾਂ ਨਾਲ ਮਿਲਦਾ, ਉਹਨਾਂ ਦਾ ਮਿਲਣਾ ਨਿਸਫਲ ਨਹੀਂ ਜਾਂਦਾ। ਮਿਲਣ ਤਾਂ ਕਿਸੇ ਦਾ ਵੀ ਵਿਅਰਥ ਨਹੀਂ ਜਾਂਦਾ, ਬੁਰਾ ਬੁਰਾਈ ਦੇ ਜਾਂਦਾ, ਚੰਗਾ ਚੰਗਿਆਈ ਦੇ ਜਾਂਦਾ, ਦਿੰਦੇ ਸਾਰੇ ਉਹ ਕੁਝ ਨੂੰ ਕੁਝ। ਪਰ ਇਹ ਆਪਾਂ ਬੁੱਧੀ ਨਾਲ ਸੋਚਣਾ ਕਿ ਆਪਾਂ ਕੀ ਗ੍ਰਹਿਣ ਕਰਨਾ, ਬੁਰਾਈ ਇਕੱਠੀ ਕਰਨੀ ਹੈ ਚੰਗਿਆਈ। ਕਈ ਗੁਰੂ ਘਰਾਂ ਜਾ ਕੇ ਗੁਰੂ ਦੇ ਉਗਣੇ ਇਕੱਠੇ ਕਰਕੇ ਲੈ ਜਾਂਦੇ, ਕਈ ਗੁਣ ਲੈ ਜਾਂਦੇ। ਆ ਗੁਰੂ ਘਰ ਦੇ ਵਿੱਚ ਆ ਪਾਤਸ਼ਾਹ ਵੀ ਪ੍ਰਕਾਸ਼, ਇੱਕ ਬਾਹਰ ਢੋਲ ਵੀ ਪਿਆ ਹੋਣਾ, ਉਹ ਚ ਆਪਾਂ ਕੂੜਾ ਕਚਰਾ ਛੱਡਣਾ ਉਹ ਵੀ ਗੁਰਦੁਆਰੇ ਚ। ਕਈਆਂ ਨੇ ਗੁਰਦੁਆਰੇ ਆ ਕੇ ਸਿੱਖਿਆ ਲਿਆ ਕੇ ਆਪਣੇ ਹਿਰਦੇ ਚ ਗੁਰਬਾਣੀ ਦਾ ਪ੍ਰਕਾਸ਼ ਕਰਨਾ, ਕਈਆਂ ਨੇ ਆਪਣੇ ਹਿਰਦੇ ਰੂਪੀ ਢੋਲ ਚ ਲੋਕਾਂ ਦਾ ਕੂੜਾ ਇਕੱਠਾ ਕਰਕੇ ਲੈਣਾ, ਬੋਲੋ ਕੂੜਾ ਇਕੱਠਾ ਕਰੀ ਜਾਂਦੇ। ਪਰ ਲਾਭ ਕਿਹੜੀ ਚੀਜ਼ ਹੈ ਇਹ ਆਪ ਵਿਚਾਰ ਕਰਨੀ ਹੈ ਬੁੱਧੀ ਨੂੰ। ਕਹਿੰਦੇ ਵੱਡਿਆਂ ਭਾਗਾਂ ਨਾਲ ਮਿਲਦੇ ਹਨ, ਜਾ ਕੋ ਅੰਤ ਨਾ ਪਾਰਾ ਵਾਰਾ, ਉਸ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਦਾ ਅੰਤ ਪਾਰਾ ਵਾਰ ਨਹੀਂ ਪਾਇਆ। ਬਾਬਾ ਸ੍ਰੀ ਚੰਦ ਜੀ ਮਹਾਰਾਜ ਸਨ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਾਹਿਬਜ਼ਾਦੇ। ਇੱਕ ਮਾਤਾ ਉਹਦਾ ਨਾਂ ਹਰੋ ਸੀ, ਉਹ ਬਾਬਾ ਜੀ ਦੇ ਧੂਣੇ ਲਈ ਲੱਕੜਾਂ ਲਿਆਇਆ ਕਰੇ, ਲੰਗਰ ਹੋਰ ਸੇਵਾ ਵੀ ਬਹੁਤ ਸੇਵਾ ਕਰ। ਮਹਾਂਪੁਰਖ ਸੇਵਾ ਤੋਂ ਪ੍ਰਸੰਨ ਹੋ ਜਾਂਦੇ ਆ, ਕਹਿਣ ਲੱਗੇ ਜਾ ਮਾਈ ਤੂੰ ਹਰੋਵਾਂ ਹਰੀ ਭਰੀ ਹੋ ਜਾ। ਉਹ ਕਹਿੰਦੇ ਮਹਾਰਾਜ ਆਪ ਜੀ ਨੇ ਬਚਨ ਕਰਤਾ, ਮੈਂ ਤਾਂ ਵਿਧਵਾ ਹਾਂ ਤੇ ਹਰੀ ਭਰੀ ਕਿਵੇਂ ਹੋ ਜਾਊਗੀ। ਗੱਜ ਕੇ ਬੋਲੋ ਉੱਠੇ, ਉਹ ਜਿਹੜੀ ਧੂਣੇ ਦੀ ਲੱਕੜ ਬਲ ਰਹੀ ਸੀ ਨਾ ਧੂਣੇ ਚ, ਉਹ ਫੜ ਕੇ ਗੱਡ ਦਿੱਤੀ, ਕਹਿੰਦੇ ਲੈ ਆਹ ਹਰੀ ਹੋ ਜਾ। ਉਹ ਹਰੀ ਹੋ ਗਈ। ਸ਼ਾਸਤਰ ਇਹ ਗੱਲ ਗ੍ਰੰਥ ਇਹ ਗੱਲ ਕਹਿੰਦੇ ਆ, ਆਦਿਕ ਤਾਂ ਉਪਜਿਆ ਨਹੀਂ ਜਾਂ ਅਗਨ ਪ੍ਰਕਾਸ਼। ਕਹਿੰਦੇ ਜਿੱਥੇ ਅੱਗ ਹੁੰਦੀ ਆ ਉੱਥੇ ਦਰਖਤ ਪੈਦਾ ਨਹੀਂ ਹੁੰਦਾ, ਪਰ ਜਿਹੜੇ ਰੂਹਾਨੀਅਤ ਵਾਲੇ ਲੋਕ ਆ ਉਹ ਅੱਗ ਦੇ ਵਿੱਚ ਵੀ ਪੈਦਾ ਕਰ ਸਕਦੇ। ਸੁਮਰਾਤ ਪੁਰਖਾਂ ਦੀਆਂ ਗੱਲਾਂ ਜਿਹੜੀਆਂ ਬੜੀਆਂ ਅਲੌਕਿਕ ਹਨ। ਇਸ ਵਾਸਤੇ ਉਹਨਾਂ ਦੇ ਸਾਹਿਬਜ਼ਾਦੇ ਦੀਆਂ ਬਰਕਤਾਂ ਦਾ ਪਾਰਾਵਾਰ ਨੇ ਕਿ ਜਿਹੜੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦਾ ਪਾਰਾਵਾਰ ਕੌਣ ਪਾ ਸਕਦਾ। ਕਰ ਗਹਿ ਕਾਢ ਲਿਓ ਜਾਨ ਆਪਣਾ, ਬਾਬਾ ਜੀ ਮਹਾਰਾਜ ਗਏ ਤੇ ਬੜਾ ਧਰਮ ਦਾ ਪ੍ਰਚਾਰ ਹੋਇਆ। ਗੁਰੂ ਨਾਨਕ ਸਾਹਿਬ ਤੋਂ ਬਾਅਦ ਏਡਾ ਵੱਡਾ ਪ੍ਰਚਾਰਕ ਸ਼ਾਇਦ ਕੋਈ ਪੈਦਾ ਹੋਇਆ ਹੋਵੇ ਬਾਬਾ ਸ੍ਰੀ ਚੰਦ ਜੀ ਵਰਗ, ਜਿੰਨਾ ਲੰਬਾ ਰਟਨ ਉਹਨਾਂ ਨੇ ਕੀਤਾ, ਬਹੁਤ ਵੱਡੇ ਪ੍ਰਚਾਰਕ ਸੀ। ਸੋ ਸਾਧ ਸੰਗਤ ਜੀ ਬਹੁਤ ਪ੍ਰਚਾਰ ਹੋਇਆ ਉੱਥੇ, ਜੋ ਪਠਾਨ ਸੀ ਨਵਾਬ ਮਿਰਜ਼ਾ ਖਾਨ ਦੱਸਿਆ ਇੱਥੇ ਕਾਫਰਾਂ ਦਾ ਪੀਰ ਆਇਆ, ਉਹ ਬੜਾ ਪ੍ਰਚਾਰ ਕਰਦਾ, ਇਸਲਾਮ ਨੂੰ ਖਤਰਾ, ਕਹਿਣ ਲੱਗੇ ਉਹ ਪਾਗਲ ਹੈ। ਬਾਬਾ ਜੀ ਨੂੰ ਕਿਸੇ ਨੇ ਦੱਸਿਆ ਤੇ ਮਹਾਰਾਜ ਉਸਨੇ ਗੱਲ ਕਹੀ ਹੈ ਕਿ ਉਹ ਪਾਗਲ ਹੈ। ਬਾਬਾ ਜੀ ਕਹਿਣ ਲੱਗੇ ਜਿਹੜਾ ਪਾਗਲ ਹੁੰਦਾ ਉਹਨੂੰ ਪਾਗਲੇ ਨਜ਼ਰ ਆਉਂਦੇ, ਐਸੀ ਬੁੱਧੀ ਹੋਣੀ ਆਪਣੀ ਖੰਜਰ ਕੱਢ ਕੇ ਆਪਣੇ ਢਿੱਡ ਚ ਮਾਰ ਕੇ ਮਰ ਗਿਆ। ਗੱਜ ਕੇ ਬੋਲੋ ਬਾਬਾ ਜੀ ਨੂੰ ਪਾਗਲ ਕਹਿਣ ਵਾਲੇ ਦੀ ਇਹ ਦੁਰਦਸ਼ਾ। ਸੋ ਇਸ ਵਾਸਤੇ ਸਾਰੇ ਕਹਿੰਦੇ ਜਿਹੜਾ ਸ਼ਰਨ ਕਿਉਂ ਦਾ ਭਾਨਾ ਸ਼ਾਹ ਬੇੜਾ ਡੁੱਬ ਰਿਹਾ। ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੀ ਆਰਾਧਨਾ ਕੀਤੀ, ਪਾਤਸ਼ਾਹ ਕਿਰਪਾ ਕਰੋ ਬਾਬਾ ਸ੍ਰੀ ਚੰਦ ਸਾਹਿਬ ਵਿਹੜਾ ਬੰਨੇ ਲੱਗ ਗਿਆ। ਉਹ ਫਿਰ ਉਸ ਵੇਲੇ ਬਾਬਾ ਜੀ ਪਿਸ਼ਾਵਰ ਵਿੱਚ ਸਨ, ਸਾਧ ਸੰਗਤ ਜੀ ਉਹ ਭੇਟਾ ਲੈ ਕੇ ਆਇਆ, ਕਹਿੰਦੇ ਅੱਜ ਤਾਂ ਭਾਈ ਫਕੀਰ ਆ, ਆ ਲੰਗਰ ਲਾ ਦਿਓ, ਲੰਗਰ ਲਾ ਦਿਓ। ਉੱਥੇ ਵੀ ਲੰਗਰ ਲੱਗਾ, ਧਰਮ ਪ੍ਰਚਾਰ ਹੋ ਰਿਹਾ। ਸ਼ਿਕਾਇਤ ਹੋਈ ਯੂਸਫ ਖਾਨ ਦੇ ਕੋਲ, ਨਵਾਬ ਦੇ ਕੋਲ, ਤੇ ਉਹ ਕਹਿਣ ਲੱਗਾ ਪੀਰ ਦੀ ਸੱਪ ਲੇਟ, ਉਹਦੇ ਤਬੇਲੇ ਦੇ ਸਾਰੇ ਘੋੜੇ ਮਰ ਗਏ। ਫਿਰ ਬਾਬਾ ਜੀ ਨੂੰ ਤਬੇਲਾ ਹੀ ਭੇਟ ਕਰ, ਪੰਜ ਜੋਤਾਂ ਅਸਥਾਨ ਬਣੇ, ਉੱਥੇ ਪਠਾਣੇ ਜੋਤਾਂ ਜੀ ਹੁੰਦੇ, ਉਹ ਜਿੰਨੇ ਚੜ ਕੇ ਸੰਗ ਮਾਰ ਕਰਦੇ ਬਾਹਾਂ ਜੜ ਹੋ ਗਏ। ਭਾਨਾ ਸ਼ਾਹ ਕਹਿੰਦਾ ਮਹਾਰਾਜ ਕਿੱਡੀ ਦਲ ਚੜਿਆ, ਅੱਗੇ ਤਾਂ ਬਚ ਗਿਆ, ਹੁਣ ਹੀ ਬਚਦੇ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਨਾਨਕ ਪੂਤਾ ਸ੍ਰੀ ਚੰਦ ਬੋਲਾ, ਬਸ ਤਦ ਪੰਜ ਕਰੇ ਨਾ ਡੋਲਾ। ਕਹਿਣ ਲੱਗੇ ਉਹ ਭਾਨਾ ਸ਼ਾਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਅੱਗੇ ਰੱਖਿਆ ਕਰ ਸਕਦਾ, ਹੁਣ ਕਿੱਥੇ ਚਲੇ ਗਿਆ? ਬਾਬਾ ਜੀ ਨੇ ਕਿ ਛਿਰੋ ਉੱਥੇ ਬਾਂਹ ਜੜੋ ਆਕੜ ਗਏ। ਫਿਰ ਮੂੰਹ ਝੁਕਾ ਲੈ ਕੇ ਬੇਨਤੀਆਂ ਕੀਤੀਆਂ, ਉੱਥੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਹੋਇਆ। ਕਹਿਣ ਤੋਂ ਭਾਵ ਕਮਾਈ ਵਾਲੇ ਜਿਹੜੇ ਲੋਕ ਹਨ, ਉਹਨਾਂ ਦੀਆਂ ਗੱਲਾਂ ਦਾ ਕਿਸੇ ਪਾਸੇ ਵੀ ਕਿੱਸਾ ਛੇੜ ਲਓ, ਪਾਰਾਵਾਰ ਨਹੀਂ ਪਾਇਆ ਜਾਂਦਾ। ਉਹ ਕਸ਼ਮੀਰ ਦੇ ਵਿੱਚ ਗਏ, ਦਰਿਆ ਮਲਾਨ ਗਿਆ, ਸਾਨੂੰ ਪਾਰ ਕਰਦੇ ਉਰੀ ਗਿਆ, ਪਿੰਡੇ ਨੂੰ ਭਗੂਤੀ ਮਿਲੀ ਹੈ। ਇਹ ਸਾਧੂ ਤੋਂ ਕੀ ਮਿਲਣਾ? ਕੋਈ ਪੂਜਾ ਨਹੀਂ ਮਿਲਣੀ, ਮਿਹਨਤ ਨਹੀਂ ਮਿਲਣੀ। ਕਹਿੰਦੇ ਦੇਖ ਲਾ ਭਾਈ, ਪਰ ਉਹ ਮੰਨਿਆ। ਉੱਥੇ ਇੱਕ ਸਿਲਾ ਸੀ ਬਹੁਤ ਵੱਡੀ ਪੱਥਰ ਦੀ, ਬਾਬਾ ਜੀ ਨੇ ਚਰਨ ਦੀ ਟੋਹ ਮਾਰੀ, ਉਹ ਸਿਲਾ ਦਰਿਆ ਜਾ ਗਈ। ਉੱਥੇ ਸਵਾਰ ਹੋ ਗਏ, ਸਿਲਾ ਜਾ ਰਹੀ। ਹੁਣ ਮਿੰਨਤਾਂ ਮਹਾਰਾਜ ਮਾਫ ਕਰ ਦਿਓ, ਕਹਿੰਦੇ ਉਹ ਸਮਾਂ ਬੀਤ ਗਿਆ, ਉਹ ਸਿਲਾ ਹਾਲੇ ਵੀ ਮੌਜੂਦ ਹੈ। ਲੋਕਾਂ ਦੀਆਂ ਉੱਥੇ ਸੁੱਖਣਾ ਵਾਰ ਹੁੰਦੀਆਂ। ਕਹਿਣ ਤੋਂ ਭਾਵ ਇਹ ਹੈ, ਜਿਹੜੇ ਮਹਾਂਪੁਰਖ ਹਨ, ਕਮਾਈ ਵਾਲੇ ਲੋਕ, ਉਹਨਾਂ ਦੀਆਂ ਗੱਲਾਂ ਦਾ ਅੰਤ ਪਾਰਾਵਾਰ ਨਹੀਂ ਪਾਇਆ ਜਾਂਦਾ। ਜੇ ਸਾਇੰਸ ਦੇ ਕ੍ਰਿਸ਼ਮੇ ਹਾਲੇ ਬੁੱਧੀ ਦਾ ਖੇਲ ਆ, ਉਹ ਬੰਦੇ ਨੂੰ ਹੈਰਾਨ ਕਰੀ ਜਾਂਦੇ। ਤੇ ਜਿਹੜੇ ਆਤਮਾ ਮੰਡਲ ਰੂਹਾਨੀਅਤ ਦੀਆਂ ਖੇਲਾਂ, ਉਹਨਾਂ ਦਾ ਤੁਰੰਤ ਪਾਰਾਵਾਰ ਹੀ ਨਹੀਂ। ਕਰ ਗਏ ਕਾਢ ਲਿਓ ਜਾਣਾ ਪੁਣਾ, ਇਹ ਪਾਤਸ਼ਾਹ ਸਿੰਘ ਸੰਸਾਰ ਸਮੁੰਦਰ ਜੋ ਵਿਸ਼ੇ ਵਿਕਾਰਾਂ ਦੇ ਜਲ ਨਾਲ ਭਰਿਆ ਹੋਇਆ, ਇਹਦੇ ਵਿੱਚ ਮੋਹ ਮਮਤਾ ਦੀਆਂ ਘੁੰਮਣ ਘੇਰੀਆਂ, ਲੋਭ ਦੀ ਬੜੀ ਦਲਦਲ ਆ, ਤੇ ਹੰਕਾਰ ਦੀਆਂ ਬੜੀਆਂ ਚਟਾਨਾਂ ਤੇ ਬੜੀਆਂ ਘੁੰਮਣ ਘੇਰੀਆਂ ਹਨ। ਸੋ ਤ੍ਰਿਸ਼ਨਾ ਦੇ ਵਿੱਚ ਜੀਵ ਸੜ ਰਹੇ ਆ, ਤੇ ਜ਼ਿੰਦਗੀਆਂ ਰੂਪੀ ਜਹਾਜ਼ ਕਿੰਨੇ ਤਬਾਹ ਹੋ ਰਿਹਾ ਆ ਰੋਜ਼। ਇਹ ਪਾਤਸ਼ਾਹ ਵਿਸ਼ਾਂ ਵਿਕਾਰਾਂ ਦੇ ਜਲ ਨਾਲ ਸਮੁੰਦਰ ਭਰਿਆ ਆ, ਘਰ ਸਾਡੇ ਮਨ ਬੁੱਧੀ ਰੂਪੀ ਹੱਥਾਂ ਨੂੰ ਗਹਿ ਫੜ ਕੇ ਸਾਨੂੰ ਸੰਸਾਰ ਸਮੁੰਦਰ ਚੋਂ ਕੱਢ ਲੈਣਾ ਕਰੋ। ਜਨ ਆਪਣਾ ਆਪਣੇ ਜਨਾਂ ਨੂੰ ਦਿੱਖ ਸਾਗਰ ਸੰਸਾਰਾ, ਇਹ ਜਿਹੜਾ ਸੰਸਾਰ ਹੈ ਵੇਖੇ ਵਿਕਾਰਾਂ ਦੀ ਜ਼ਹਿਰ ਨਾਲ ਭਰਿਆ, ਜਿਹਨੂੰ ਪਰੋਲ ਕੇ ਦੇਖ ਲਓ, ਖੜੱਪੇ ਸੱਪ ਨੂੰ ਡੰਗ ਮਾਰ ਦੇਖ ਲਓ, ਛੇੜ ਕੋਈ ਈਰਖਾ ਦੀ ਜ਼ਹਿਰ ਹੈ, ਨਿੰਦਿਆ ਦੀ ਜ਼ਹਿਰ ਨਾਲ ਭਰੇ ਹੈ, ਰਾਗ ਦੁਆ ਕਿਤਨਾ ਪੰਜਾਂ ਕਾਮ ਕ੍ਰੋਧਾਂ ਦੀ ਜ਼ਹਿਰ ਨਾਲ ਸੰਸਾਰ ਭਰਿਆ ਹੋਇਆ। ਫਿਰ ਪਾਤਸ਼ਾਹ ਕਿਰਪਾ ਕਰੋ, ਜਨਮ ਮਰਨ ਕਾਟੇ ਗੁਰਬਚਨੇ, ਜਿਹੜੇ ਗੁਰੂ ਦੇ ਬਚਨ ਚ ਆ ਜਾਣ, ਜਿਹੜਾ ਬੇਮੁੱਖ ਹੁੰਦਾ। ਬਾਬਾ ਕਰਮ ਸਿੰਘ ਸਾਹਿਬ ਤਪ ਕਰਦੇ ਹੁੰਦੇ, ਉਹ ਪਠਾਨ ਨੇ ਜੀ ਆ ਕੇ ਉੱਥੇ ਪਸ਼ੂ ਲਿਆਉਣੇ, ਰੌਲਾ ਪਾਉਣਾ, ਕਿਉਂਕਿ ਜਿਹੜੇ ਮਨਮੁੱਖ ਹੁੰਦੇ, ਜਿਵੇਂ ਹਾਰਨ ਕਿਸੇ ਦਾ ਕੁਝ ਨੀ, ਘਾਹ ਖਾਂਦੇ, ਸ਼ਿਕਾਰੀ ਉਹਨਾਂ ਨੂੰ ਨੀ ਕਰਦੇ, ਆ ਕਬੂਤਰ ਰੋਡ ਕੰਮ ਕਰਿਆ, ਇਹਨਾਂ ਨੂੰ ਲੋਕ ਮਾਰ ਮਾਰ ਖਾਈ ਜਾਂਦੇ, ਕਿਸੇ ਦਾ ਵਿਗਾੜਦੇ ਨੀ ਕੁਝ। ਇਸੇ ਤਰ੍ਹਾਂ ਸੰਤ ਲੋਕ ਵੀ ਕਿਸੇ ਦਾ ਵਿਗਾੜਦੇ ਨੀ, ਪਰ ਜਿਹੜੇ ਮਨਮੁੱਖ ਲੋਕ ਅਕਾਰਨ ਹੀ ਵੈਰ ਕਰਦੇ, ਬਿਨਾਂ ਮਤਲਬ, ਕੋਈ ਬੰਨਾ ਨੀ ਰਲਿਆ ਹੁੰਦਾ, ਕੋਈ ਬੈਂਕ ਬੈਲੈਂਸ, ਕੋਈ ਹੋਰ ਸਾਂਝ ਨੀ ਹੁੰਦੀ, ਆਪਣੇ ਸੁਭਾਅ ਤੋਂ ਮਜਬੂਰ ਹਨ ਮਨਮੁੱਖ। ਉਹ ਮਹਾਂਪੁਰਖ ਬੜਾ ਉਹਨੇ ਕਿਹਾ ਵੀ ਸਮਝਾਇਆ ਗੁਰੂ ਸਾਹਿਬ, ਅਸੀਂ ਅਜਾਣ ਚ ਬੈਠੇ ਹਾਂ, ਸਾਨੂੰ ਇੱਥੇ ਵੀ ਬਹਿਣ ਨਹੀਂ ਦਿੰਦਾ। ਉਹਨੂੰ ਵੀ ਸਾਡਾ ਇਲਾਕਾ ਮਹਾਂਪੁਰਖ ਕਹਿੰਦੇ ਕਾਹਦੇ ਮਛਮ ਨੂੰ ਸੜੀ ਜਾਣਾ, ਅਸੂਲ ਹੋਇਆ ਮਰ ਗਿਆ, ਉਹਨੂੰ ਹੋਇਆ ਫਿਰ ਤਾਂ ਨੀ ਤੀਰ ਚੱਲ ਗਿਆ, ਫਿਰ ਉਹ ਮੱਛਰੀ ਨੂੰ ਪਿਆ ਸਾਹ। ਬਾਬਾ ਆਇਆ ਸਿੰਘ ਜੀ ਮਹਾਰਾਜ ਰਹਿਰਾਜ ਦਾ ਪਾਠ ਕਰਦੇ ਆ, ਬੜੇ ਮਹਾਂਪੁਰਖ ਸੁਣ ਰਹੇ ਆ, ਦਰਿਆ ਦਾ ਕਿਨਾਰਾ ਇੱਕ ਛਾਲੀ ਆਈ ਤੇ ਮੱਛ ਖਾ, ਕਹਿੰਦੇ ਮਾਰਾ ਬੜਾ ਮਗਰ ਮੱਛ ਬੰਦਾ ਸਾਬਤਾ ਨਿਕਲਣਾ, ਕਹਿੰਦੇ ਕੋਈ ਨੀ ਯਤਨਿਮ ਕਰੋ। ਪਾਠ ਪੂਰਾ ਹੋਇਆ ਅਰਦਾਸ ਸੁਣੀ ਤੇ ਬਰਸ਼ੀ ਲਿਆ ਕਿਉਂ ਫਰੋਨਕ ਮਹਾਂਪੁਰਖ, ਕਹਿੰਦੇ ਕੀ ਕਾਰਨ? ਕਹਿੰਦੇ ਇਹ ਉਹ ਵਿਅਕਤੀ ਜਿਹੜਾ ਭਜਨ ਚ ਵਿਘਨ ਪਾਉਂਦਾ ਸੀ, ਫਿਰ ਵੀ ਇਹਨੇ ਸੰਗਤ ਦੇ ਦਰਸ਼ਨ ਕੀਤੇ ਸੀ, ਮਹਾਂਪੁਰਖ ਫਿਰ ਵੀ ਭਲਾ ਕਰਦੇ, ਕਰਮ ਦਾ ਫਲ ਵੀ ਭੋਗ। ਇਸ ਕਰਕੇ ਜੇ ਗੁਰੂ ਕੀ ਸ਼ਰਨ ਵਿੱਚ ਸਿੱਧੀ ਨੀਤ ਨਾ ਆਵੇ ਫਿਰ ਤਾਂ ਕਰਮ ਕੱਟੇ ਜਾਂਦੇ ਆ। ਗੁਰੂ ਘਰ ਸ਼ੀਸ਼ਾ ਹੁੰਦਾ ਹੈ, ਜਿਹੋ ਜਿਹਾ ਕੋਈ ਮੂੰਹ ਲੈ ਕੇ ਆਉਂਦਾ ਉਹੋ ਜਿਹੀ ਸ਼ਕਲ ਨਜ਼ਰ ਆਉਂਦੀ ਹੈ। ਜਨਮ ਮਰਨ ਕਾਟੇ ਗੁਰਬਚਨੇ, ਜਿਹੜੇ ਗੁਰੂ ਦੇ ਬਚਨ ਵਿੱਚ ਆ ਜਾਂਦੇ ਹਨ ਉਹਨਾਂ ਦੇ ਜੰਮਣ ਤੇ ਮਰਨ ਕੱਟੇ ਜਾਂਦੇ। ਬਹੁੜਨਾ ਸੰਕਟ ਦੁਆਰਾ, ਬਹੁੜ ਪੁਣਾ ਉਹਨਾਂ ਨੂੰ ਸੰਕਟ ਦਾ ਦੁਆਰ ਧਰਮ ਰਾਜਾ ਦੀ ਪੂਰੀ ਵਿੱਚ ਪ੍ਰਵੇਸ਼ ਨਹੀਂ ਕਰਨਾ ਪੈਂਦਾ। ਸੰਕਟ ਦਾ ਦੁਆਰ ਮਾਤਾ ਦਾ ਜਿਹੜਾ ਗਰਭ ਆ ਇੱਥੇ ਪੁੱਠੇ ਨਹੀਂ ਲਟਕਣਾ ਪੈਂਦਾ, 84 ਲੱਖ ਜੂਨਾਂ ਦੇ ਸੰਕਟ ਦੁਆਰ ਚੋਂ ਨਿਕਲ ਜਾਂਦਾ। ਸੋ ਧੰਨ ਧੰਨ ਬਾਬਾ ਵੀਰ ਸਿੰਘ ਜੀ ਮਹਾਰਾਜ ਔਰੰਗਾਬਾਦ ਵਾਲੇ, ਜੋ ਸਿੱਖ ਰਾਜ ਬਚਾਉਣ ਲਈ 13,000 ਸਿਪਾਹੀਆਂ ਨਾਲ ਮੁੱਠਿਆਂ ਵਾਲੇ ਸ਼ਹੀਦ ਹੋਏ। 17 ਗੋਲੇ ਬਾਬਾ ਜੀ ਦੇ ਸਰੀਰ ਤੇ ਵਜੇ ਸਨ, ਪਰ 27,000 ਸੈਨਾ ਵੀ ਕਹਿੰਦੇ ਸ਼ਰਨਾਰਥੀ ਨਹੀਂ ਦੇਣੇ, ਆਪਣਿਆਂ ਤੇ ਵਾਰ ਨਹੀਂ ਕਰਨਾ, ਆਪਾ ਵਾਰ ਦੇਣਾ। ਤੇ ਮੁਸਲਮਾਨ ਕਵੀ ਨੇ ਲਿਖਿਆ ਨਾ, ਵੀਰ ਸਿੰਘ ਮਾਰਿਆ ਡਾਹ ਤੋਪਾਂ ਨਹੀਂ ਛੱਡਿਆ, ਸਾਧ ਅਤੇ ਸੰਤ ਵੀ ਆ ਉਹਨਾਂ ਵਾਸਤੇ ਮਹਾਂਪੁਰਖ। ਇੱਕ ਮਾਤਾ ਹੋਰ ਵੀ ਉਦੋਂ ਚੱਕੀ ਨਾਲ ਟੱਪ ਵੀ ਖਾ ਜਾਂਦਾ ਸੀ, ਸਮਾਂ ਇਸ ਤਰ੍ਹਾਂ ਉਹ ਮਾਤਾ ਦੀ ਸੇਵਾ ਬਹੁਤ ਸੀ, ਹੋਰ ਬੀਬੀਆਂ ਵੀ ਨਾਲ ਹੈ, ਮਹਾਂਪੁਰਖ ਦੀ ਸੇਵਾ ਤੇ ਬੜੇ ਪ੍ਰਸੰਨ ਸੀ। ਜਦੋਂ ਉਹ ਮਾਤਾ ਆ ਰਹੀ ਸੀ ਉਹ ਸਾਹਮਣੇ, ਮਹਾਂਪੁਰਖ ਕਹਿੰਦੇ ਜਾ ਮਾਤਾ, ਤੇਰੇ 101 ਕੁਲਾਂ ਤਾਰ ਦਿੱਤੀਆਂ ਨਰਕ ਚੋਂ ਕੱਢ
ਦਿੱਤੀਆਂ।
ਸੇਵਾ ਤੇ ਸਾਧ ਸੰਗਤ ਜੀ ਉਹ ਦੂਜੀਆਂ ਬੀਬੀਆਂ ਨੇ ਕਿਹਾ ਮਹਾਰਾਜ ਅਸੀਂ ਵੀ ਨਾਲ ਹੀ ਸੀ, ਕਹਿੰਦੇ ਜਾਓ ਤੁਹਾਡੀਆਂ ਵੀ ਸੱਤ ਕੱਢ। ਕਹਿੰਦੇ ਮਹਾਰਾਜ ਨੂੰ ਬਚਨ, ਕਹਿੰਦੇ ਕਮਾਈ ਆਪਣੀ ਗੱਜ ਕੇ ਬੋਲੋ, ਜਿੰਨਾ ਗੁੜ ਪੁੰਨ ਮਿੱਠਾ ਉਨਾ ਹੀ, ਜਿੰਨੀ ਕਮਾਈ ਕਰਦੇ ਉਨਾ ਹੀ ਫਲ। ਜੇ ਕਹੀਏ ਉਸਦੇ ਰੱਬ ਨੇ ਜ਼ਿਆਦਾ ਕਿਰਪਾ ਕੀਤੀ ਅਸੀਂ ਉਹਦਾ ਵੈਭਵ ਦੇ ਕੇ ਸੜਦੇ ਹਾਂ, ਇਹ ਨਹੀਂ ਕਰਦੇ ਪੂਰੀ ਕਮਾਈ ਆਪਣੀ ਤੁਹਾਡੀ ਆਪਣੀ, ਤੁਸੀਂ ਵੀ ਕਰੋ ਵਾਹਿਗੁਰੂ ਤੁਹਾਡੇ ਤੇ ਵੀ ਕਿਰਪਾ ਕਰੇਗਾ। ਹਜ਼ੂਰ ਪਾਤਸ਼ਾਹ ਕਹਿੰਦੇ ਨਾਨਕ ਸਰਨ ਗਏ ਸਵਾਮੀ ਕੀ, ਜਿਨ੍ਹਾਂ ਨੇ ਸਾਰੇ ਜਗ ਦਾ ਨਾਥ ਮਾਲਕ, ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਰੀਬ ਨਿਵਾਜ ਜਗਤ ਗੁਰੂ, ਉਹਨਾਂ ਦੀ ਸ਼ਰਨ ਗਹੀ ਮੈਨੇ ਗ੍ਰਹਿਣ ਕੀਤੀ ਹੈ, ਪੁਨਹ ਪੁਨਹ ਨਮਸਕਾਰਾ, ਉਹਨਾਂ ਨੂੰ ਵਾਰ ਵਾਰ ਨਮਸਕਾਰ। ਤੁਹਾਡੇ ਹੀ ਲੈ ਲਓ ਹਰਮੀ ਗੰਗ ਬੀਬੀ ਬਲਵੰਤ ਕੌਰ ਜੀ ਸੀ, ਅਮਰੀਕਾ ਵਿੱਚ ਸੀ ਪਹਿਲਾਂ, ਪਤੀ ਦੇਵ ਵਾਹਿਗੁਰੂ ਪਿਆਰੇ ਹੋ ਗਏ, ਫਿਰ ਧੰਨ ਧੰਨ ਬਾਬਾ ਜਵਾਲਾ ਜੀ ਮਹਾਰਾਜ ਹਰਖੋਵਾਲ ਨੇ ਸ਼ਰਨ ਗ੍ਰਹਿਣ ਕੀਤੀ ਤੇ ਮਹਾਂਪੁਰਖਾਂ ਨੇ ਉਹਨਾਂ ਤੋਂ ਮੂਲ ਮੰਤਰ ਦੇ ਜਾਪ ਕਰਾਏ, ਬਖਸ਼ਿਸ਼ ਦਿੱਤੀ। ਇੱਥੇ ਬਰਮਿੰਘਮ ਬੇਬੀ ਨਾਨਕੀ ਦਾ ਗੁਰਦੁਆਰਾ ਬਣਾਇਆ ਤੇ ਸੁਲਤਾਨਪੁਰ ਬੇਬੇ ਨਾਨਕੀ ਦੀ ਯਾਦ ਚ ਸਥਾਨ ਤੇ ਆਨੰਦਪੁਰ ਮਾਤਾ ਨਾਨਕੀ ਦੀ ਯਾਦ ਚ ਹਸਪਤਾਲ ਬਣਾਇਆ, ਬੇਅੰਤ ਥਾਂ ਦੇ ਲੰਗਰ ਛੇਤਰ ਦਾਨ ਪੁੰਨ ਕੀਤੇ। ਜੋ ਹੁਣ ਵਾਹਿਗੁਰੂ ਨੂੰ ਪਿਆਰੇ ਹੋ ਗਏ ਐਤਵਾਰ ਉਹਨਾਂ ਦਾ ਸੁਣ ਲਿਆ, دنیا دے لوگ بی بی ہوں نمسکار کرتے ہیں تھوڑے شہر اسے انگلینڈ وہ بھی بدوا آ گئی ہیں جہاں بچاریاں روٹی لے بھی منگنی پر جنہیں نام بھی کمائی کی سنگت دی بےبے نانکی کا لڑ پڑیا اس بی بی کی پوجا ہو رہی پوجا یہ شبد کی کمائی کی برکت ہے نام کی کمائی کی برکت ہے جنہیں بھی گرو کی شرن گرہن اج انہوں کے لنگر چل رہے سراوا بنیا یاتروا بےبے نانکی کے دن ابھی اتنے آ گیا کہ ہوں بابا سنگ تیسیاں گردوارا بےبے اتنے منا سی دو تین چار اپریل بےبے نانکی جی کا اوتار پورب اتنے منا ادم کیا سنگت بیبی ہونی سلطان پور لوتی دیکھو دن کچھ بکایا کچھ بیمار رہتے سی ڈاکٹر نے آگیا دیتی پر واحگر پیارے ہوگا سنگت اتنے گئی ہوگا انہیں آ رہے بچارے جو مارے لو پر اج دیکھو ہوں کیوں نہ کرپا رکھنا بلیر جی کتوں کتوں دویا دیسوں کی سنگت نے بیبی جی شردا کے فل بھیٹ کرنا انہوں کی کمائی چاہے استری جپے پورک جپے چڈال جپے شودر جپے پڑھیا جپے ان پڑھیا جپے یہ تو گلے ہی جڑا بھی کمائی کرتا مارے برکت دے پائے نانک سڑن گئی سوامی کی پنہ پنہ نمسکار کہندے جڑے رب دے پیارے آ انہوں پنہ پنہ نے بار بار نمسکار کرنی پڑتی ہے کیوں نمسکار ہوں گی ہے کیونکہ جن نانک ستگر پوجیا تین ہر پوج کرا جنہ جنہ نے اس پرماتما کی پوجا کی ہے وہ پرماتما اپنے پیاروں کی پوجا کرا آدھار نہیں رکھتا بہت بڑی برکت دے دینا سو صاحب سنگت جی ستگرو گریب نواز سچے پاتشاہ جی نے بڑی مہان کرپالتا بخشش کی ہے سواگ جی نے پہلا ماتا شریر بیبیاں والوں ستسنگ سے کیرتن ہوا کتھا وچار ہوئی سچے پاتشاہ سارے کی حاضری قربان کر تندرستی نام دان سکی نام بھروسہ چرنا کا پیار پریما بھگتی بخش کر جی ہاں غیر کرتے پلا کرتے ہاں لنگنا بخش کے اپنے چرنا کا شکل بھروسہ ایک ساتھ بخش کربندکوں کا بھی گرنتی سنگھ سموہ سنگت سارا کا بھج دھنواد واحگرو جی کا خالصہ واحگرو ستنام شری واحگرو جی رام کری ملا کی جان دیکھو ستگر پرساد آنند پہ مائے ستگر نے پایا ستگر کا پایا سب دو ہری کے رام جی نے رسایا پایا یہ من میرے سدا روکن مندے لوگ منگے سارنا انگیارو کرے تیرا سارے کل سوارنا سارے میں سدا روکن مانے ساچے ساحل کیا نہیں کرتے سدا سلا سارے میرے سہ نام سچے ساحب کیا نہیں کرتے سچا نام ساچنا مدا ہر تھان سکھ من آئے سچا نام میرا دارو بجے پنچ سب سے سب بجے کلا سرتا ہی آ پانچ دو سو بعد کسی کال پہ ماریا بجے اند سنو بٹ پاگی ہو سکے سنی سچی وانی ستگر رہے آپ منت نان گرو کرنے پاسے آنا